दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादश गुरिंड कौ मेरी है प्रणाम।
परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मनबिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी प्रसंग चल रहा सी अजीत सिंह दा। इतिहास इत्थों तक पहुंच चुका है कि अजीत सिंह रोज ही माता सुंदरी जी दे कोल आउंदा है उन्हां दे दरवाजे दे अगे बैठदा है जिहड़ी चीज दी लोड़ हुंदी है ओह मंगदा है ओह मिल जांदी है। रस्ते दे विच इक बेनवा रहिंदा सी मुसलमाना दे इक फिरके नू कहिंदे ने बेनवा और इस फिरके दा जिहड़ा मेन आगू हुंदा है उहनू बेनवा आख्या जांदा है। इह जिहड़ा मुसलमाना दा वखरा फिरका है ਇਹ ਕੋਈ ਸ਼ਰ੍ਹਾਂ ਦਾ ਪੂਰਾ ਪੱਕੀ ਤਰੀਕੇ ਦੇ ਨਾਲ ਪਾਬੰਦ ਨਹੀਂ ਹੁੰਦਾ। ਸੋ ਉਹ ਜਿਹੜਾ ਬੇਨਵਾ ਹੈ ਉਹ ਰਸਤੇ ਦੇ ਵਿੱਚ ਰਹਿੰਦਾ ਸੀ ਔਰ ਰੋਜ਼ ਹੀ ਉਹ ਮੰਗਦਾ ਸੀ ਰੁਪਈਆ ਤੇ ਮਿਲ ਜਾਂਦਾ ਸੀ ਅਜੀਤ ਸਿੰਘ ਦੇ ਵੱਲੋਂ ਪਰ ਇੱਕ ਦਿਨ ਦੋ ਪੈਸੇ ਦੇ ਦਿੱਤੇ ਉਹ ਮਗਰ ਹੀ ਪੈ ਗਿਆ ਕਿ ਦੋ ਪੈਸੇ ਮੈਂ ਨਹੀਂ ਲੈਣੇ ਰੁਪਈਆ ਦੇ। ਇਸ ਤਰੀਕੇ ਦੇ ਨਾਲ ਮਾਤਾ ਜੀ ਦੇ ਦਰਵਾਜੇ ਦੇ ਅੱਗੇ ਬੈਠਾ ਆਣ ਕੇ ਅਜੀਤ ਸਿੰਘ ਉਹ ਮਗਰ ਉੱਥੇ ਵੀ ਪਹੁੰਚ ਗਿਆ ਤੇ ਰੁਪਈਏ ਦੀ ਮੰਗ ਕਰਨ ਲੱਗਾ। ਕਥਾ ਇੱਥੇ ਤੱਕ ਪਹੁੰਚੀ ਸੀ ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ।
ਕਿਤਕ ਸਮੇਂ ਥਿਰ ਵੈ ਕਰ ਚਾਲੇ ਉੱਠ ਕਰ ਗਇਓ ਬੇਨਵਾ ਨਾਲੇ।
ਅਜੀਤ ਸਿੰਘ ਥੋੜਾ ਸਮਾਂ ਉੱਥੇ ਬੈਠਾ ਹੈ ਉਸ ਤੋਂ ਬਾਅਦ ਆਪਣੇ ਘਰ ਵੱਲ ਚੱਲ ਪਿਆ ਤੇ ਬੇਨਵਾ ਉਸੇ ਤਰ੍ਹਾਂ ਉੱਠ ਕੇ ਉਹਦੇ ਪਿੱਛੇ ਪਿੱਛੇ ਹੀ ਚੱਲ ਪਿਆ।
ਆਪਣੇ ਘਰ ਮੇ ਜਾਏ ਪ੍ਰਵੇਸ਼ਾ ਖਾਣ ਪਾਣ ਕਰ ਕ੍ਰਿਆ ਯਸ਼ਾ।
ਅਜੀਤ ਸਿੰਘ ਆਪਣੇ ਘਰ ਪਹੁੰਚ ਗਿਆ ਉੱਥੇ ਜਾ ਕੇ ਉਹਨੇ ਪ੍ਰਸਾਦ ਪਾਣੀ ਛਕਿਆ ਮਾਨੋ ਕੇ ਸਾਰੀ ਕਿਰਿਆ ਕੀਤੀ।
ਕਰਿਓ ਆਰਾਮ ਦੁਪਹਿਰਾ ਟਰਿਓ ਬਕੈ ਬੇਨਵਾ ਬਾਹਰ ਖੜਿਓ।
ਸੌ ਕੇ ਆਰਾਮ ਕਰਕੇ ਜਦੋਂ ਦੁਪਹਿਰਾ ਟਲਿਆ ਉਸ ਵੇਲੇ ਅਜੀਤ ਸਿੰਘ ਉੱਠਿਆ ਤੇ ਉਸਦੇ ਘਰ ਦੇ ਬਾਹਰ ਅਜੇ ਵੀ ਜਿਹੜਾ ਬੇਨਵਾ ਹੈ ਨਾ ਉਹ ਪੁਕਾਰ ਕਰ ਰਿਹਾ ਮੈਨੂੰ ਰੁਪਈਆ ਚਾਹੀਦਾ।
ਪੁਣ ਸੁਖਾ ਛਕ ਬਾਹਰ ਗਇਓ ਤੈਂ ਪੀ ਕਹਿਤ ਸੰਗ ਹੀ ਪਾਇਓ।
ਫਿਰ ਕਹਿੰਦੇ ਨੇ ਸੁਖਾ ਛਕ ਕੇ ਬਾਹਰ ਸ਼ਿਕਾਰ ਖੇਡਣ ਦੇ ਵਾਸਤੇ ਅਜੀਤ ਸਿੰਘ ਨਿਕਲਿਆ ਤੇ ਕਹਿੰਦੇ ਨੇ ਉਹ ਪਿੱਛੇ ਪਿੱਛੇ ਉਸਦੇ ਫਿਰ ਚਲਾ ਗਿਆ।
ਊਚ ਨੀਚ ਬਕ ਬਕੇ ਬਡੇਰੇ ਜਿਨ ਕੇ ਸੁਣਤ ਦੁਖਤ ਬਹੁ ਤੇਰੇ।
ਹੁਣ ਉੱਚੀਆਂ ਤੇ ਨੀਵੀਆਂ ਗੱਲਾਂ ਕਰਨ ਲੱਗਾ ਹੈ ਅਨੇਕਾਂ ਤਰ੍ਹਾਂ ਦੀਆਂ ਅਜੀਤ ਸਿੰਘ ਨੂੰ ਜਿਨ੍ਹਾਂ ਨੂੰ ਸੁਣਨ ਦੇ ਨਾਲ ਮਾਨੋ ਕੇ ਸੁਣਨ ਵਾਲੇ ਨੂੰ ਬਹੁਤਾ ਦੁੱਖ ਹੁੰਦਾ।
ਪੁਰ ਤੇ ਵਹਿਰ ਕੋ ਨਰ ਨਾ ਜਹਾਂ ਬੋਲਤ ਖਿਜਤ ਪਹੁੰਚੇ ਤਾਂ।
ਇਸੇ ਤਰ੍ਹਾਂ ਕਰਦਿਆਂ ਕਰਦਿਆਂ ਨਗਰ ਤੋਂ ਬਾਹਰ ਭਾਵ ਕੇ ਨਗਰ ਤੋਂ ਬਾਹਰ ਜਿੱਥੇ ਕੋਈ ਵੀ ਆਦਮੀ ਨਹੀਂ ਹੈ ਉੱਥੇ ਚਲੇ ਗਏ ਨੇ ਤੇ ਕਹਿੰਦੇ ਨੇ ਉਹ ਬੋਲਦਾ ਜਾਂਦਾ ਤੇ ਅਜੀਤ ਸਿੰਘ ਖਿੱਚਦਾ ਜਾਂਦਾ।
ਬਹੁ ਉੱਚੇ ਦੁਰਵਾਕ ਬਖਾਨੇ ਜਹ ਗਮਨੇ ਤਹ ਸੰਗ ਪਿਆਨੇ।
ਕਹਿੰਦੇ ਨੇ ਬਹੁਤ ਉੱਚੀਆਂ ਨੀਵੀਆਂ ਗੱਲਾਂ
ਅਜੀਤ ਸਿੰਘ ਨੂੰ ਉਸ ਬੇਨਵੇ ਨੇ ਆਖਿਆ, ਜਿੱਥੇ ਜਿੱਥੇ ਜਾਂਦਾ ਹੈ ਉਹਦੇ ਮਗਰ ਮਗਰ ਹੀ ਉਹ ਚਲਿਆ ਜਾਂਦਾ ਹੈ, ਮਗਰ ਹੀ ਲੱਗ ਪਿਆ। ਕੋਪੇ ਓ ਅਜੀਤ ਸਿੰਘ ਸੁਣ ਕਰਕੇ, ਪੁਰ ਜਨ ਨਿਕਟ ਨਾ ਪਾਲੇ ਨਿਹਰ ਕੇ। ਆਖਿਰਕਾਰ ਓਹਦੀਆਂ ਗੱਲਾਂ ਨੂੰ ਸੁਣ ਕੇ ਅਜੀਤ ਸਿੰਘ ਬਹੁਤ ਜ਼ਿਆਦਾ ਖਿਜ ਗਿਆ, ਬਹੁਤ ਜ਼ਿਆਦਾ ਉਸ ਨੂੰ ਗੁੱਸਾ ਆ ਗਿਆ ਤੇ ਕਹਿੰਦੇ ਨੇ ਹੁਣ ਨਗਰ ਦੇ ਵਿੱਚੋਂ ਬਾਹਰ ਨੇ ਜਿੱਥੇ ਕੋਈ ਵੀ ਆਦਮੀ ਨਹੀਂ ਹੈ, ਉਜਾੜ ਹੈ। ਨਿਜ ਸਿੰਘਾਂ ਸੰਗ ਹੁਕਮ ਬਖਾਨਾ, ਪਕੜ ਬੇਨ ਵੇ ਹਨੀਏ ਪ੍ਰਾਣਾ। ਗੁੱਸੇ ਦੇ ਨਾਲ ਖਿਜ ਕੇ ਅਜੀਤ ਸਿੰਘ ਨੇ ਆਪਣੇ ਨਾਲ ਦਿਆਂ ਸਿੰਘਾਂ ਨੂੰ ਹੁਕਮ ਕੀਤਾ, ਕਹਿੰਦਾ ਫੜ ਲਓ ਬੇਨਵੇ ਨੂੰ ਤੇ ਕਹਿੰਦਾ ਇਸ ਨੂੰ ਮਾਰ ਦਿਓ, ਇਹ ਮੇਰੇ ਮਗਰ ਹੀ ਪੈ ਗਿਆ। ਕੂਪ ਸਮੀਪ ਬੀਚ ਦਿਓ ਗੇਰੀ, ਹਟਤ ਨਾ ਮੂੜ ਸੰਗ ਤੇ ਮੋਰੀ। ਕਹਿਣ ਲੱਗਾ ਲਾਗੇ ਕੋਈ ਖੂਹ ਦੇਖ ਕੇ ਮਾਰ ਕੇ ਖੂਹ ਦੇ ਵਿੱਚ ਇਸ ਨੂੰ ਸੁੱਟ ਦਿਓ। ਕਹਿੰਦਾ ਹੈ ਕਿ ਇਹ ਮੂਰਖ ਮੇਰਾ ਸੰਗ ਨਹੀਂ ਛੱਡਦਾ, ਮੈਨੂੰ ਖਿਜਾ ਦਿੱਤਾ ਇਸ ਨੇ, ਇਹ ਤੇ ਮਗਰ ਹੀ ਪੈ ਗਿਆ। ਜਬ ਦੁਰਬਾਕ ਬਖਾਨਤ ਖਰੇ ਓ, ਜੁਗ ਸਿੰਘਣ ਦਿੜ ਪਕਰਨ ਕਰਿਓ। ਜਿੱਥੇ ਖੜਾ ਹੋ ਕੇ ਉਹ ਦੁਰਬਾਕ ਕਹਿ ਰਿਹਾ ਸੀ ਅਜੀਤ ਸਿੰਘ ਨੂੰ, ਉਸ ਜਗ੍ਹਾ ਦੇ ਉੱਤੇ ਦੋ ਸਿੰਘ ਦੌੜ ਕੇ ਉਸ ਦੇ ਕੋਲ ਗਏ ਨੇ ਤੇ ਛੇਤੀ ਦੇ ਨਾਲ ਹੀ ਉਹਨਾਂ ਨੇ ਉਸ ਨੂੰ ਪਕੜ ਲਿਆ। ਪ੍ਰਾਣ ਹਾਨ ਤਤਸ਼ਿਨ ਕਰ ਦੇਨ, ਪੁਰ ਤੇ ਦੂਰ ਕੂਪ ਕੋ ਚੀਨ। ਕਹਿੰਦੇ ਨੇ ਛੇਤੀ ਦੇ ਨਾਲ ਹੀ ਦੋਵਾਂ ਨੇ ਫੜ ਕੇ ਉਸ ਦੇ ਪ੍ਰਾਣ ਹਾਨ ਕਰ ਦਿੱਤੇ, ਭਾਵ ਬੇਨਵੇ ਨੂੰ ਮਾਰ ਦਿੱਤਾ। ਕਹਿੰਦੇ ਨੇ ਨਗਰ ਤੋਂ ਬਾਹਰ ਇੱਕ ਖੂਹ ਦੇਖਿਆ ਕਿ ਮਨ ਨੂੰ ਇਸ ਖੂਹ ਦੇ ਵਿੱਚ ਉਸ ਨੂੰ ਸੁੱਟ ਦਾਂਗੇ। ਤਿਸਮੇ ਡਾਰਿਆ ਗਾਰੀ ਗਏ, ਕਰਕੇ ਸੋਚ ਅਪਰ ਮਗ ਆਏ। ਉਸ ਬੇਨਵੇ ਨੂੰ ਮਾਰ ਕੇ ਉਜਾੜ ਦੇ ਵਿੱਚ ਇੱਕ ਖੂਹ ਸੀ, ਉਸ ਖੂਹ ਦੇ ਵਿੱਚ ਸੁੱਟ ਦਿੱਤਾ ਤੇ ਖੂਹ ਦੇ ਵਿੱਚ ਸੁੱਟਣ ਤੋਂ ਬਾਅਦ ਆਪ ਉਹ ਅੱਗੇ ਚਲੇ ਗਏ। ਆਪਣੇ ਸਦਨ ਪ੍ਰਵੇਸ਼ ਥਿਰਿਓ ਹੈ, ਖਾਣ ਪਾਣ ਨਿਜ ਕਰਮ ਕਰਿਓ ਹੈ। ਰੋਜ ਦੀ ਤਰ੍ਹਾਂ ਸ਼ਿਕਾਰ ਖੇਡ ਕੇ ਵਾਪਸ ਆਪਣੇ ਘਰ ਦੇ ਵਿੱਚ ਅਜੀਤ ਸਿੰਘ ਪਹੁੰਚ ਗਿਆ। ਖਾ ਪੀ ਕੇ ਉਸ ਨੇ ਆਰਾਮ ਕੀਤਾ। ਸੰਧਿਆ ਪਈ ਪ੍ਰਤੀਖਤ ਡੇਰੇ, ਨਹੀਂ ਬੇਨਵਾ ਨਿਜ ਥਲ ਹੇਰੇ। ਘਰ ਦੇ ਵਿੱਚ ਆਣ ਕੇ ਅਜੀਤ ਸਿੰਘ ਨੇ ਆਰਾਮ ਕੀਤਾ। ਇੰਨੇ ਚਿਰ ਨੂੰ ਸ਼ਾਮਾਂ ਪੈ ਗਈਆਂ ਤੇ ਕਹਿੰਦੇ ਨੇ ਸੰਧਿਆ ਦੇ ਵੇਲੇ ਉਸ ਬੇਨਵੇ ਦੇ ਜਿਹੜੇ ਚੇਲੇ ਸਨ ਨਾ, ਉਹ ਉਡੀਕ ਰਹੇ ਸਨ ਕਿ ਬੇਨਵਾ ਨਹੀਂ ਆਇਆ, ਪਰ ਕਹਿੰਦੇ ਨੇ ਉਹ ਉਡੀਕਦੇ ਰਹੇ ਪਰ ਬੇਨਵਾ ਕਿਤੇ ਵੀ ਨਾ ਪਹੁੰਚਿਆ, ਭਾਵ ਡੇਰੇ ਦੇ ਵਿੱਚ ਵਾਪਸ ਹੀ ਨਾ ਆਇਆ। ਸੋਧਣ ਲੱਗੇ ਚੇਲ ਕਾ ਫਿਰੈ, ਇਹ ਤੇ ਉਤ ਦੇਖਤ ਬੂਝਣ ਕਰੈ। ਜਦੋਂ ਕਾਫੀ ਕੁਵੇਲਾ ਹੋ ਗਿਆ ਉਸ ਵੇਲੇ ਕਹਿੰਦੇ ਨੇ ਉਹਦੇ ਜਿਹੜੇ ਚੇਲੇ ਸੀ ਬੇਨਵੇ ਦੇ, ਉਹਨਾਂ ਨੇ ਲੱਭਣਾ ਸ਼ੁਰੂ ਕੀਤਾ ਆਪਣੇ ਗੁਰੂ ਨੂੰ। ਇਧਰ ਉਧਰ ਦੇਖਦੇ ਨੇ ਤੇ ਨਾਲੇ ਲੋਕਾਂ ਨੂੰ ਪੁੱਛਦੇ ਨੇ। ਅਰਦ ਲੋ ਰਾਤ ਖੋਜਣ ਕਰਿਓ, ਨਹੀਂ ਪੁਰ ਮੈਂ ਕਿਸ ਥਾਨ ਨਿਹਰਿਓ। ਕਵੀ ਜੀ ਲਿਖਦੇ ਨੇ ਕਰੀਬ ਅੱਧੀ ਰਾਤ ਤੱਕ ਉਹ ਬੇਨਵੇ ਨੂੰ ਲੱਭਦੇ ਰਹੇ, ਖੋਜਦੇ ਰਹੇ, ਪਰ ਕਹਿੰਦੇ ਨੇ ਕਿਸੇ ਵੀ ਜਗ੍ਹਾ ਦੇ ਉੱਤੇ ਬੇਨਵਾ ਉਹਨਾਂ ਨੇ ਨਹੀਂ ਦੇਖਿਆ ਤੇ ਨਾ ਹੀ ਉਹਨਾਂ ਨੂੰ ਲੱਭਿਆ। ਪੁਨ ਪ੍ਰਭਾਤ ਉੱਠ ਗਰੀ ਬਜ਼ਾਰ, ਕਿਨੋ ਬਿਲੋ ਕਿਉ ਦਿਓ ਸੁਧ ਸਾਰ। ਇਸੇ ਤਰ੍ਹਾਂ ਰਾਤ ਬਤੀਤ ਹੋ ਗਈ। ਸਵੇਰ ਹੋਣ ਦੇ ਨਾਲ ਬੇਨਵੇ ਦੇ ਚੇਲਿਆਂ ਨੇ ਮਾਨੋ ਕਿ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਉਸ ਨੂੰ ਲੱਭਣਾ ਸ਼ੁਰੂ ਕੀਤਾ ਤੇ ਜਿਹੜਾ ਵੀ ਕੋਈ ਆਦਮੀ ਮਿਲਦਾ ਹੈ ਉਹਨੂੰ ਪੁੱਛਦੇ ਨੇ ਕਿ ਤੁਸੀਂ ਕਿਤੇ ਸਾਡੇ ਗੁਰੂ ਬੇਨਵੇ ਨੂੰ ਦੇਖਿਆ ਹੈ? ਜੇਕਰ ਦੇਖਿਆ ਹੈ ਤੇ ਖਬਰ ਦੇ। ਕਿਹ ਕਹਿ ਦਏ ਸੁਣਾਏ ਪ੍ਰਸੰਗ, ਫਿਰਤ ਅਜੀਤ ਸਿੰਘ ਕੇ ਸੰਗ। ਹੁਣ ਬੇਨਵੇ ਦੇ ਚੇਲੇ ਉਸ ਨੂੰ ਲੱਭਦੇ ਫਿਰਦੇ ਸਨ, ਪੁੱਛਦੇ ਸਨ ਕਿ ਕਿਧਰੇ ਸਾਡੇ ਗੁਰੂ ਬੇਨਵੇ ਨੂੰ ਤੁਸੀਂ ਦੇਖਿਆ? ਕਿਸੇ ਨੇ ਕਹਿੰਦੇ ਨੇ ਕਿ ਉਹਨਾਂ ਨੂੰ ਕਹਿ ਦਿੱਤਾ ਕਿ ਕੱਲ ਅਜੀਤ ਸਿੰਘ ਦੇ ਨਾਲ ਫਿਰਦਾ ਉਹ ਦੇਖਿਆ ਸੀ।
ਬੂਜੇ ਸਿੰਘ ਨਾ ਕਹੂੰ ਬਤਾਇਓ,
ਕਰਤ ਬਿਰਲਾਪ ਨਹੀਂ ਜਬ ਪਾਇਓ।
ਜਦੋਂ ਚੇਲਿਆਂ ਨੂੰ ਪਤਾ ਲੱਗਾ ਕਿ ਅਜੀਤ ਸਿੰਘ ਦੇ ਨਾਲ ਸੀ, ਉਹ ਫਿਰ ਅਜੀਤ ਸਿੰਘ ਦੇ ਨਾਲ ਦੇ ਜਿਹੜੇ ਸਿੰਘ ਸਨ ਉਹਨਾਂ ਤੋਂ ਜਾ ਕੇ ਪੁੱਛਦੇ ਨੇ, ਬੇਨਵਾ ਕਿੱਥੇ ਹੈ, ਤੁਸੀਂ ਉਹਦੇ ਬਾਰੇ ਕੀ ਜਾਣਦੇ ਹੋ? ਪਰ ਉਹਨਾਂ ਨੇ ਤੇ ਮਾਰ ਦਿੱਤਾ ਸੀ ਉਸ ਨੂੰ, ਉਹ ਕਿਵੇਂ ਦੱਸਦੇ? ਉਹਨਾਂ ਨੇ ਕੋਈ ਵੀ ਉਹਨਾਂ ਨੂੰ ਪੱਲਾ ਨਾ ਫੜਾਇਆ। ਇਸ ਤਰੀਕੇ ਦੇ ਨਾਲ ਜਦੋਂ ਨਾ ਹੀ ਕੋਈ ਥੌ ਲੱਭਿਆ ਉਸ ਬੇਨਵੇ ਦਾ, ਬੇਨਵੇ ਦੇ ਚੇਲੇ ਵਿਰਲਾਪ ਕਰਨ ਲੱਗੇ, ਰੋਣ ਲੱਗੇ।
ਸਗਰੀ ਪੁਰੀ ਪਚਰਿਓ ਬਿਰਤੰਤ, ਨਹੀਂ ਬੇਨਵਾ ਕਹੂ ਲਭੰਤ।
ਹੁਣ ਸਾਰੇ ਸ਼ਹਿਰ ਦੇ ਵਿੱਚ ਇਹ ਜਿਹੜਾ ਬਿਰਤਾਂਤ ਹੈ ਪਸਰ ਗਿਆ ਕਿ ਬੇਨਵਾ ਕਲ ਦਾ ਕਿਤੇ ਨਹੀਂ ਲੱਭਦਾ, ਤੇ ਉਹਦੇ ਜਿਹੜੇ ਚੇਲੇ ਨੇ ਉਸ ਦੇ ਵਿਛੋੜੇ ਦੇ ਵਿੱਚ ਵਿਰਲਾਪ ਕਰ ਰਹੇ ਨੇ, ਰੋ ਰਹੇ ਨੇ।
ਚਾਰਤ ਛਾਂਗ ਉਹ ਜਾਰ ਮੈਂ, ਵਿਚਰਤ ਹੋ ਤੋ ਆਲ, ਕੂਪ ਗਿਰਾਇਓ ਬੇਨਵਾ, ਤਿੰਨ ਦੇਖਿਓ ਤਿਸ ਕਾਲ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬੇਨਵੇ ਨੂੰ ਮਾਰ ਕੇ ਉਹਨਾਂ ਨੇ ਖੂਹ ਦੇ ਵਿੱਚ ਸੁੱਟਿਆ ਸੀ, ਉਸ ਵੇਲੇ ਉਸ ਉਜਾੜ ਦੇ ਵਿੱਚ ਇੱਕ ਬੱਕਰੀਆਂ ਚਾਰਨ ਵਾਲਾ ਆਜਰੀ ਜਿਹੜਾ ਸੀ ਉਸ ਨੇ ਦੇਖਿਆ ਸੀ, ਭਾਵ ਕੇ ਬੱਕਰੀਆਂ ਚਾਰਨ ਵਾਲੇ ਅਯਾਲੀ ਨੇ ਦੇਖਿਆ ਸੀ ਕਿ ਉਹਨਾਂ ਸਿੰਘਾਂ ਨੇ ਬੇਨਵੇ ਨੂੰ ਮਾਰ ਕੇ ਖੂਹ ਦੇ ਵਿੱਚ ਸੁੱਟ ਦਿੱਤਾ।
ਦੇਖੇ ਉਹ ਬੇਨਵਾ ਖੋਜਨ ਕਰੈ, ਤਰਤ ਸ਼ੋਕ ਉਹ ਰੇਤ ਉਤ ਫਿਰੈ।
ਉਹ ਜੋ ਬੱਕਰੀਆਂ ਚਾਰਨ ਵਾਲਾ ਹਾਜ਼ਰੀ ਸੀ ਉਹਨੂੰ ਵੀ ਪਤਾ ਲੱਗਾ ਕਿ ਬੇਨਵੇ ਦੇ ਜਿਹੜੇ ਚੇਲੇ ਨੇ ਉਹ ਬੇਨਵੇ ਨੂੰ ਲੱਭ ਰਹੇ ਨੇ, ਬਹੁਤ ਜਗ੍ਹਾ ਦੇ ਉੱਤੇ ਉਹ ਲੱਭ ਰਹੇ ਨੇ ਤੇ ਬਹੁਤ ਰੋ ਰਹੇ ਨੇ, ਬੜਾ ਸੋਗ ਉਹਨਾਂ ਨੂੰ ਵਿਆਪ ਰਿਹਾ।
ਤੂੰ ਇਹ ਬਤਾਵੋ ਕਹੇ ਆਯਾਲੀ, ਪ੍ਰਾਣ ਹਾਨ ਕਰ ਦੀਨ ਸਕਾਲੀ।
ਉਹਨੇ ਬੇਨਵੇ ਦੇ ਚੇਲਿਆਂ ਨੂੰ ਹਾਜ਼ਰੀ ਨੇ ਦੱਸਿਆ ਕਿ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਕਿ ਉਹਨੂੰ ਲੱਭਣਾ ਤੁਹਾਡਾ ਬੇਅਰਥ ਹੈ, ਕਿਉਂਕਿ ਉਸ ਦੇ ਪ੍ਰਾਣ ਨਿਕਲ ਚੁੱਕੇ ਨੇ, ਭਾਵ ਕੱਲ ਉਸ ਨੂੰ ਕਿਸੇ ਨੇ ਮਾਰ ਦਿੱਤਾ।
ਸਿੰਘਣ ਤੇ ਮੈਂ ਡਰੋ ਬਡੇਰਾ, ਨਹੀਂ ਬਚਾਏ ਹੋਏ ਗੋ ਮੇਰਾ।
ਹਾਜ਼ਰੀ ਨੇ ਦੱਸਿਆ ਕਿ ਅਜੀਤ ਸਿੰਘ ਦੇ ਨਾਲ ਦੇ ਜਿਹੜੇ ਸਿੰਘ ਨੇ ਉਹਨਾਂ ਨੇ ਤੁਹਾਡੇ ਬੇਨਵੇ ਨੂੰ ਮਾਰ ਦਿੱਤਾ ਤੇ ਕਿਧਰੇ ਸੁੱਟ ਦਿੱਤਾ। ਕਹਿਣ ਲੱਗਾ ਮੈਂ ਉਹ ਜਗ੍ਹਾ ਤੁਹਾਨੂੰ ਤਾਂ ਨਹੀਂ ਦੱਸਦਾ, ਜੇਕਰ ਸਿੰਘਾਂ ਨੂੰ ਮੇਰੇ ਵਾਸਤੇ ਪਤਾ ਲੱਗਾ ਕਿ ਮੈਂ ਦੱਸਿਆ ਤੇ ਕਹਿਣ ਲੱਗਾ ਮੇਰਾ ਫਿਰ ਬਚਾ ਨਹੀਂ ਹੋਵੇਗਾ, ਉਹ ਮੈਨੂੰ ਵੀ ਮਾਰ ਦੇਣਗੇ।
ਜਾਂ ਤੇ ਮੈਂ ਨਹੀਂ ਕਰੋ ਬਤਾਵਣ, ਸੰਧਿਆ ਪ੍ਰਾਤ ਅਚਾਨਕ ਕਾਵਣ।
ਇਸ ਕਰਕੇ ਮੈਂ ਦੱਸ ਨਹੀਂ ਸਕਦਾ ਕਿ ਤੁਹਾਡਾ ਬੇਨਵਾ ਮਾਰ ਕੇ ਉਹਨਾਂ ਨੇ ਕਿੱਥੇ ਸੁੱਟਿਆ। ਕਹਿਣ ਲੱਗਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਫਿਰ ਜਾਂ ਸਵੇਰੇ ਜਾਂ ਸ਼ਾਮ ਮੈਨੂੰ ਮਾਰ ਦੇਣਗੇ, ਉਹ ਸਿੰਘ ਮੈਨੂੰ ਛੱਡਣਗੇ ਨਹੀਂ।
ਤੀਰ ਬੇਨਵੇ ਦਹੇ ਕਨੇਰੇ, ਹਮ ਸਭ ਰਹੇ ਸੰਗ ਹੀ ਤੇਰੇ।
ਉਸ ਵੇਲੇ ਬੇਨਵੇ ਦੇ ਚੇਲਿਆਂ ਨੇ ਉਸ ਹਾਜ਼ਰੀ ਨੂੰ ਆਖਿਆ ਕਿ ਤੂੰ ਕਿਸੇ ਪ੍ਰਕਾਰ ਦੀ ਚਿੰਤਾ ਨੂੰ ਧਾਰਨ ਨਾ ਕਰ। ਕਹਿਣ ਲੱਗੇ ਧੀਰੇ ਰੱਖ, ਤੂੰ ਦੱਸ ਕਿ ਬੇਨਵੇ ਨੂੰ ਮਾਰ ਕੇ ਉਹਨਾਂ ਸਿੰਘਾਂ ਨੇ ਕਿੱਥੇ ਸੁੱਟਿਆ। ਕਹਿਣ ਲੱਗੇ ਕਿ ਅਸੀਂ ਹਮੇਸ਼ਾ ਤੇਰੇ ਸੰਗੀ ਰਵਾਂਗੇ, ਤੈਨੂੰ ਮਾਨੋ ਕਿ ਸਿੰਘਾਂ ਤੋਂ ਮਰਨ ਨਹੀਂ ਦੇਵਾਂਗੇ।
ਮਾਰਨ ਦੇਹ ਨਹੀਂ ਕਿਸ ਭਾਂਤ, ਰੱਖਿਆ ਕਰਤ ਰਹੇ ਦਿਨ ਰਾਤ।
ਕਹਿੰਦੇ ਨੇ ਰਾਤ ਦਿਨ ਅਸੀਂ ਤੇਰੀ ਰੱਖਿਆ ਕਰਾਂਗੇ, ਕਿਸੇ ਵੀ ਤਰੀਕੇ ਦੇ ਨਾਲ ਤੈਨੂੰ ਮਰਨ ਨਹੀਂ ਦੇਵਾਂਗੇ ਉਹਨਾਂ ਸਿੰਘਾਂ ਦੇ ਹੱਥੋਂ।
ਦਿਓ ਦਿਲਾਸਾ ਸਰਬ ਪ੍ਰਕਾਰ, ਸੋਲੇ ਗਮਨਿਓ ਬੀਚ ਉਜਾਰ।
ਇਸ ਤਰੀਕੇ ਦੇ ਨਾਲ ਉਹਨਾਂ ਨੇ ਹਾਜ਼ਰੀ ਨੂੰ ਦਿਲਾਸਾ ਦਿੱਤਾ ਹਰ ਇੱਕ ਤਰੀਕੇ ਦੇ ਨਾਲ। ਉਸ ਵੇਲੇ ਫਿਰ ਉਹਨਾਂ ਬੇਨਵੇ ਦੇ ਚੇਲਿਆਂ ਨੂੰ ਨਾਲ ਲੈ ਕੇ ਉਹ ਜਿਹੜਾ ਹਾਜ਼ਰੀ ਸੀ ਉਸ ਉਜਾੜ ਦੇ ਵਿੱਚ ਪਹੁੰਚ ਗਿਆ।
ਜਿਸ ਥਲ ਮਾਰ ਕੂਪ ਮੈਂ ਡਾਰਾ, ਪਰਿਓ ਮਰਿਓ ਤੇ ਸਵਣ ਨਿਹਾਰਾ।
ਉਸ ਖੂਹ ਦੇ ਕੰਢੇ ਤੇ ਲੈ ਗਿਆ, ਜਿਸ ਖੂਹ ਦੇ ਵਿੱਚ ਮਾਰ ਕੇ ਬੇਨਵੇ ਨੂੰ ਸੁੱਟਿਆ ਸੀ। ਉਸ ਵੇਲੇ ਸਾਰਿਆਂ ਨੇ ਝਾਤੀ ਮਾਰ ਕੇ ਦੇਖਿਆ ਕਿ ਵਾਕਿਆ ਹੀ ਮਰਿਆ ਹੋਇਆ ਬੇਨਵਾ ਉਸ ਖੂਹ ਦੇ ਵਿੱਚ ਡਿੱਗਾ ਸੀ।
ਮਿਲ ਕਰ ਬ੍ਰਿੰਦਨ ਤਬੇ ਨਿਕਾਰਾ, ਲਿਓ ਉਠਾਏ ਰੌਰ ਬਹੁ ਡਾਰਾ। ਬਹੁਤੇ ਸਾਰੇ ਚੇਲਿਆਂ ਨੇ ਮਿਲ ਕੇ ਆਪਣੇ ਗੁਰੂ ਬੇਨਵੇ ਦੀ ਲਾਸ਼ ਨੂੰ ਖੂਹ ਦੇ ਵਿੱਚੋਂ ਬਾਹਰ ਕੱਢ ਲਿਆ ਤੇ ਉਸ ਵੇਲੇ ਕਹਿੰਦੇ ਨੇ ਬਹੁਤ ਜ਼ਿਆਦਾ ਰੌਲਾ ਪੈ ਗਿਆ। ਪੁਰ ਮੈਂ ਨਰ ਮਿਲ ਗਏ ਸਮੁਦਾਏ, ਦੇਖਤ ਬੋਲਤ ਸੰਗ ਸਿਧਾਏ। ਕਹਿੰਦੇ ਨੇ ਉਸ ਦੀ ਲਾਸ਼ ਨੂੰ ਬੇਨਵੇ ਦੇ ਚੇਲੇ ਸ਼ਹਿਰ ਦੇ ਵਿੱਚ ਲੈ ਆਏ ਨੇ, ਸ਼ਹਿਰ ਦੇ ਵਿੱਚੋਂ ਹੋਰ ਵੀ ਜਿਹੜੇ ਲੋਕ ਸਨ ਉਹ ਮਿਲ ਗਏ ਨੇ। ਇਸ ਤਰੀਕੇ ਦੇ ਨਾਲ ਕੋਈ ਦੇਖਦਾ ਹੈ, ਕੋਈ ਬੋਲਦਾ ਹੈ, ਤੇ ਕਹਿੰਦੇ ਨੇ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਰੌਲਾ ਪੈ ਗਿਆ। ਪਾਇਓ ਜਾਏ ਦੁਰਗ ਕੀ ਪੌੜ, ਮਿਲੇ ਹਜ਼ਾਰੋਂ ਮਾਚੋ ਰੌਰ। ਬੇਨਵੇ ਦੀ ਲਾਸ਼ ਨੂੰ ਉਹਨਾਂ ਨੇ ਬਾਦਸ਼ਾਹ ਦੇ ਕਿਲੇ ਦੇ ਬਾਹਰ ਲਿਜਾ ਕੇ ਰੱਖ ਦਿੱਤਾ ਤੇ ਕਹਿੰਦੇ ਨੇ ਹਜ਼ਾਰਾਂ ਹੀ ਸ਼ਹਿਰ ਦੇ ਜਿਹੜੇ ਲੋਕ ਸੀ ਉਹ ਮਿਲ ਗਏ। ਇਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਰੌਲਾ ਰੱਪਾ ਸ਼ੁਰੂ ਹੋ ਗਿਆ। ਜਿਤ ਕਪੇਨ ਵੇ ਪੁਰ ਮੈਂ ਤਵੇ, ਦੌਰ ਦੌਰ ਮਿਲ ਕਰ ਤਹ ਸਵੇ। ਜਿੰਨੇ ਵੀ ਬੇਨਵੇ ਉਸ ਸ਼ਹਿਰ ਦੇ ਵਿਚ ਰਹਿੰਦੇ ਸਨ ਜਾਂ ਜਿੰਨੇ ਵੀ ਬੇਨਵਿਆਂ ਦੇ ਚੇਲੇ ਰਹਿੰਦੇ ਸਨ ਉਹ ਸਾਰੇ ਹੀ ਉਸ ਜਗ੍ਹਾ ਦੇ ਉੱਤੇ ਦੌੜ ਦੌੜ ਕੇ ਇਕੱਠੇ ਹੋ ਗਏ ਨੇ। ਪਾਤਸ਼ਾਹ ਟਿਗ ਕਰੀ ਪੁਕਾਰ, ਦਿਓ ਬੇਨਵਾ ਸਿੰਘਣ ਮਾਰ। ਬਾਦਸ਼ਾਹ ਦੇ ਅੱਗੇ ਫਰਿਆਦ ਪਹੁੰਚੀ ਹੈ, ਪੁਕਾਰ ਕੀਤੀ ਗਈ ਹੈ ਕਿ ਬੇਨਵੇ ਨੂੰ ਸਿੰਘਾਂ ਨੇ ਮਾਰ ਦਿੱਤਾ ਹੈ। ਨਿਆਉ ਲੇਹਗੇ ਕਹਿ ਦਰ ਮਰੈ, ਤਬਲੋ ਖਾਣ ਪਾਣ ਨਹੀਂ ਕਰੈ। ਉਹਨਾਂ ਨੇ ਪੁਕਾਰ ਕੀਤੀ ਹੈ ਕਿ ਜਾਂ ਤੇ ਬਾਦਸ਼ਾਹ ਸਾਨੂੰ ਨਿਆਂ ਦਵਾਵੇ, ਜੇਕਰ ਉਹ ਨਿਆਂ ਨਹੀਂ ਦਵਾਵੇਗਾ ਤੇ ਕਹਿੰਦੇ ਨੇ ਅਸੀਂ ਇਸ ਦੇ ਦਰਵਾਜੇ ਦੇ ਉੱਤੇ ਮਰ ਜਾਵਾਂਗੇ। ਉਹਨਾਂ ਚਿਰ ਕੁਝ ਖਾਵਾਂਗੇ ਨੀ, ਕੁਝ ਪੀਵਾਂਗੇ ਨੀ ਜਿੰਨਾ ਚਿਰ ਸਾਨੂੰ ਨਿਆਂ ਨਹੀਂ ਮਿਲਦਾ। ਜੇਕਰ ਨਾ ਨਿਆਂ ਮਿਲਿਆ ਤੇ ਇਸੇ ਤਰ੍ਹਾਂ ਭੁੱਖ ਦੇ ਮਾਰੇ ਅਸੀਂ ਮਰ ਜਾਵਾਂਗੇ। ਖਰੇ ਪੌੜੇ ਆ ਗਏ ਅਰ ਰਾਮ, ਅੰਤਰ ਉੱਚੀ ਤੁਨੀ ਸੁਣਾਵੈ। ਕਵੀ ਜੀ ਲਿਖਦੇ ਨੇ ਕਿ ਦਰਵਾਜੇ ਦੇ ਅੱਗੇ ਇਸ ਤਰ੍ਹਾਂ ਉੱਚੀਆਂ ਉੱਚੀਆਂ ਪੁਕਾਰਾਂ ਕਰਕੇ ਰੜਾਉਂਦੇ ਨੇ, ਮਾਨੋ ਕਿ ਉੱਚਾ ਉੱਚਾ ਬੋਲਦੇ ਨੇ ਤਾਂ ਕਿ ਬਾਦਸ਼ਾਹ ਨੂੰ ਅੰਦਰ ਖਬਰ ਮਿਲ ਸਕੇ। ਸ਼ਾਹ ਅਜੋਗ ਬਾਤ ਪਹਿਚਾਨੀ, ਡਰੇ ਨਾ ਮੁਝ ਤੇ ਕੀਨਸ ਹਾਨੀ। ਹੁਣ ਬਾਦਸ਼ਾਹ ਨੂੰ ਪਤਾ ਲੱਗਾ ਹੈ, ਉਸ ਵੇਲੇ ਬਾਦਸ਼ਾਹ ਨੇ ਇਸ ਗੱਲ ਨੂੰ ਬੜਾ ਹੀ ਅਯੋਗ ਤੇ ਬੜਾ ਹੀ ਮਾੜਾ ਮੰਨਿਆ। ਸੋਚਣ ਲੱਗਾ ਕਿ ਮੇਰੇ ਹੁੰਦਿਆਂ ਵੀ ਉਹ ਮੇਰੇ ਤੋਂ ਨਹੀਂ ਡਰੇ ਤੇ ਉਹਨਾਂ ਨੇ ਬੇਨਵੇ ਨੂੰ ਮਾਰ ਦਿੱਤਾ। ਇਸ ਕੋ ਹੋਏ ਸਜਾਏ ਅਬ ਭਾਰੀ, ਛੁੱਟਿਓ ਸੁਖੈਣ ਜੋ ਖਤਾ ਅਗਾਰੀ। ਬਾਦਸ਼ਾਹ ਨੇ ਸੋਚਿਆ ਕਿ ਇਸ ਅਜੀਤ ਸਿੰਘ ਨੂੰ ਇਸ ਵਾਰੀ ਜਿਹੜੀ ਸਜ਼ਾ ਹੈ ਨਾ ਉਹ ਬਹੁਤ ਵੱਡੀ ਹੋਣੀ ਚਾਹੀਦੀ ਹੈ, ਕਿਉਂਕਿ ਪਹਿਲਾਂ ਜਿਹੜਾ ਇਹਨੇ ਗੁਨਾਹ ਕੀਤਾ ਸੀ ਉਹਦਾ ਦੰਡ ਉਹਨੂੰ ਥੋੜਾ ਮਿਲਿਆ ਸੀ, ਭਾਵ ਕੇ ਕੇਸਾਂ ਨੂੰ ਕਟਵਾ ਕੇ ਉਹ ਬਚ ਗਿਆ ਸੀ, ਪਰ ਕਹਿਣ ਲੱਗਾ ਇਸ ਵਾਰੀ ਉਹਨੇ ਬੇਨਵੇ ਨੂੰ ਮਾਰ ਦਿੱਤਾ ਹੈ, ਇਸ ਦੀ ਸਜ਼ਾ ਉਹਨੂੰ ਬਹੁਤੀ ਮਿਲਣੀ ਚਾਹੀਦੀ ਹੈ। ਬਾਦਸ਼ਾਹ ਨੇ ਵਿਚਾਰਿਆ, ਸੋਨੇ ਉਮਰਾ ਮਨ ਕੀਨ ਉਚਾਰਨ, ਫਿਰਤ ਸੈਲ ਹਿਤ ਬੀਚ ਬਜਾਰਨ। ਉਸ ਵੇਲੇ ਉਮਰਾਵਾਂ ਨੇ ਇਸ ਗੱਲ ਨੂੰ ਸੁਣਿਆ ਤੇ ਬਾਦਸ਼ਾਹ ਨੂੰ ਕਹਿਣ ਲੱਗੇ ਕਿ ਰੋਜ਼ ਹੀ ਅਜੀਤ ਸਿੰਘ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਬਾਜ਼ਾਰਾਂ ਦੇ ਵਿੱਚ ਰੋਜ਼ ਹੀ ਇਸੇ ਤਰ੍ਹਾਂ ਫਿਰਦਾ ਹੈ। ਸੰਗ ਚੜੇ ਆ ਸਾਠਕ ਆ ਸਵਾਰ, ਊਚ ਆਵਾਜ਼ ਨਕੀਬ ਉਚਾਰ। ਕਹਿੰਦੇ ਨੇ ਉਮਰਾਵ ਬਾਦਸ਼ਾਹ ਨੂੰ ਕਿ ਰੋਜ਼ ਹੀ 60 ਕੁ ਘੋੜ ਸਵਾਰ ਅਜੀਤ ਸਿੰਘ ਦੇ ਨਾਲ ਚੱਲਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਆਦਮੀ ਹੈ ਨਾ ਉੱਚੀ ਉੱਚੀ ਨਕੀਬ ਉਹਦੇ ਅੱਗੇ ਬੋਲਦਾ ਜਾਂਦਾ। ਦੇਖੋ ਪੂਰੀ ਬਸ ਤਰਾਸ ਨਾ ਮਾਨਾ, ਦੂਰ ਹੋਏ ਚਹਿ ਦੁੰਦ ਉਠਾਨਾ। ਬਾਦਸ਼ਾਹ ਦੇ ਵਜ਼ੀਰਾਂ ਨੇ ਆਖਿਆ ਹੈ ਕਿ ਵੇਖੋ ਸ਼ਹਿਰ ਵਿੱਚ ਵਸ ਕੇ ਤੁਹਾਡੇ ਡਰ ਨੂੰ ਉਸਨੇ ਨਹੀਂ ਮੰਨਿਆ, ਮਾਨੋ ਕਿ ਜੇ ਕਿਧਰੇ ਤੁਹਾਡੇ ਤੋਂ ਦੂਰ ਹੋਵੇ ਤਾਂ ਮਾਨੋ ਇਹ ਗਦਰ ਪੈਦਾ ਕਰ ਦੇਵੇਗਾ, ਤੁਹਾਡੇ ਹੁੰਦਿਆਂ ਸੁਣਦਿਆਂ ਉਸਨੇ ਤੁਹਾਡਾ ਡਰ ਨਹੀਂ ਮੰਨਿਆ ਤੇ ਬੇਨਵੇ ਨੂੰ ਮਾਰ ਦਿੱਤਾ। ਪਾਕਰ ਸਜਾਏ ਦੀਜੀਏ ਗਾਡੀ, ਤਿਸਕੇ ਔਰ ਗਰੂਰਤਾ ਬਾਡੀ। ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਨੇ ਉਹ ਸਾਰੇ ਬਾਦਸ਼ਾਹ ਨੂੰ ਇਹੀ ਕਹਿ ਰਹੇ ਨੇ ਕਿ ਅਜੀਤ ਸਿੰਘ ਨੂੰ ਫੜ ਕੇ ਗਾੜੀ ਤੋਂ ਗਾੜੀ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ, ਕਿਉਂਕਿ ਉਸ ਦੇ ਮਨ ਦੇ ਵਿੱਚ ਹੰਕਾਰ ਬਹੁਤ ਜ਼ਿਆਦਾ ਵਧਿਆ ਹੋਇਆ, ਕਿਸੇ ਦੀ ਉਹ ਕੋਈ ਪਰਵਾਹ ਨਹੀਂ ਕਰਦਾ। ਸੁਣ ਤੇ ਸ਼ਾਹ ਤਬ ਹੁਕਮ ਉਚਾਰਾ, ਤੂਰਨ ਪਹੁੰਚੋ ਸਦਨ ਮਝਾਰਾ। ਉਸ ਵੇਲੇ ਬਾਦਸ਼ਾਹ ਨੇ ਛੇਤੀ ਦੇ ਨਾਲ ਹੀ ਸੁਣ ਕੇ ਹੁਕਮ ਕੀਤਾ ਕਿ ਜਾਓ ਛੇਤੀ ਦੇ ਨਾਲ ਉਹਦੇ ਘਰ ਪਹੁੰਚ ਜਾਓ, ਔਰ ਕਹਿੰਦੇ ਨੇ ਉਸ ਨੂੰ ਫੜ ਕੇ ਮੇਰੇ ਹਜ਼ੂਰ ਪੇਸ਼ ਕਰੋ। ਪੱਟ ਸੋ ਹੱਥ ਬੰਦ ਅਗਵਾਰ, ਆਵੇ ਗਰੇ ਕੁਹਾਰੀ ਦਾਰ। ਬਾਦਸ਼ਾਹ ਨੇ ਆਖਿਆ ਮੇਰੇ ਵੱਲੋਂ ਅਜੀਤ ਸਿੰਘ ਨੂੰ ਹੁਕਮ ਕਰੋ ਕਿ ਉਹ ਗਲ ਦੇ ਵਿੱਚ ਪੱਲਾ ਪਾ ਕੇ ਤੇ ਆਪਣੇ ਗਲੇ ਦੇ ਵਿੱਚ ਕੁਹਾੜੀ ਪਾ ਕੇ ਮੇਰੇ ਦਰਬਾਰ ਦੇ ਵਿੱਚ ਪੇਸ਼ ਹੋਵੇ, ਕਿਉਂਕਿ ਪੁਰਾਣੇ ਜ਼ਮਾਨੇ ਦੀ ਸਜ਼ਾ ਸੀ ਕਿ ਗਲ ਵਿੱਚ ਆਪੇ ਕੁਹਾੜੀ ਪਾ ਕੇ ਆਉਣਾ ਤੇ ਕਹਿਣਾ ਕਿ ਇਸ ਕੁਹਾੜੀ ਨਾਲ ਜਾਂ ਤੇ ਮੈਨੂੰ ਬਚਾ ਲਓ ਤੇ ਜਾਂ ਮੈਨੂੰ ਮਾਰ ਦਿਓ। ਇਸ ਤਰੀਕੇ ਦੇ ਨਾਲ ਗਲ ਵਿੱਚ ਕੁਹਾੜੀ ਪਾ ਕੇ ਜਿਹੜਾ ਮੁਰਜਮ ਸੀ, ਜਿਹੜਾ ਦੋਸ਼ੀ ਸੀ, ਉਹ ਪੇਸ਼ ਹੁੰਦਾ ਸੀ। ਕਹਿੰਦਾ ਹੈ ਕਿ ਉਸ ਨੂੰ ਜਾ ਕੇ ਇਸ ਤਰ੍ਹਾਂ ਆਖੋ, ਹੁਕਮ ਸ਼ਾਹ ਕੋ ਕਹੇ ਉਹ ਕਠੋਰ, ਬੈਠੋ ਜਾਏ ਪਹੁੰਚੇ ਸੋਰ। ਕਹਿੰਦੇ ਨੇ ਉਸੇ ਵੇਲੇ ਬਾਦਸ਼ਾਹ ਦੇ ਆਦਮੀ ਗਏ ਨੇ ਜਿੱਥੇ ਅਜੀਤ ਸਿੰਘ ਬੈਠਾ ਸੀ, ਉਹਨੂੰ ਜਾ ਕੇ ਕਠੋਰ ਜਿਹੜਾ ਬਾਦਸ਼ਾਹ ਦਾ ਹੁਕਮ ਸੀ ਉਹਨਾਂ ਨੇ ਸੁਣਾਇਆ। ਕਹਿੰਦੇ ਨੇ ਨਿਕਸੋ ਚਲੋ ਦੁਰਗ ਕੀ ਓਰ। ਕਹਿੰਦੇ ਨੇ ਅਜੀਤ ਸਿੰਘ ਤੇਰੇ ਵਾਸਤੇ ਹੁਕਮ ਆਇਆ ਬਾਦਸ਼ਾਹ ਦਾ ਕਿ ਤੈਨੂੰ ਉਸ ਦੀ ਕਚਹਿਰੀ ਦੇ ਵਿੱਚ ਪੇਸ਼ ਹੋਣਾ ਪਵੇਗਾ, ਇਸ ਤਰੀਕੇ ਦੇ ਨਾਲ ਚਲੋ ਬਾਦਸ਼ਾਹ ਦੇ ਵੱਲ। ਹਤੇ ਉਹ ਬੇਨਵਾ ਸ਼ਾਹ ਰਸਾਇਓ, ਗੁਨਹਗਾਰ ਤੂੰ ਨਿਕਟ ਬੁਲਾਇਓ। ਉਸ ਵੇਲੇ ਅਜੀਤ ਸਿੰਘ ਨੇ ਆਖਿਆ ਕਿ ਮੇਰਾ ਗੁਨਾਹ ਕੀ ਹੈ? ਕਹਿੰਦੇ ਨੇ ਗੁਨਾਹ ਤੇਰਾ ਇਹ ਹੈ, ਬਾਦਸ਼ਾਹ ਕਹਿੰਦਾ ਹੈ ਕਿ ਤੂੰ ਬੇਨਵੇ ਨੂੰ ਮਾਰ ਦਿੱਤਾ ਤੇ ਬੇਨਵੇ ਦੀ ਮੌਤ ਤੋਂ ਬਾਦਸ਼ਾਹ ਤੇਰੇ ਉੱਤੇ ਬਹੁਤ ਜ਼ਿਆਦਾ ਗੁੱਸੇ ਹੈ, ਇਸ ਕਰਕੇ ਤੂੰ ਗੁਨਾਹਗਾਰ ਹੈ ਤੇ ਤੈਨੂੰ ਆਪਣੇ ਕੋਲ ਉਹਨੇ ਸੱਦਿਆ। ਸੁਣ ਕੇ ਤ੍ਰਾਸ ਮਾਨ ਕਰ ਥਿਰਿਓ, ਨਹੀਂ ਨਿਕਸਣ ਕੈ ਜਾਵਣ ਕਰਿਓ। ਉਸ ਵੇਲੇ ਬੇਨਵੇ ਵਾਲੀ ਗੱਲ ਨੂੰ ਸੁਣ ਕੇ ਅਜੀਤ ਸਿੰਘ ਬਹੁਤ ਜ਼ਿਆਦਾ ਡਰਿਆ, ਪਰ ਕਹਿੰਦੇ ਨੇ ਆਪਣੇ ਘਰੋਂ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਜਾਣ ਦੇ ਵਾਸਤੇ ਉਹ ਤਿਆਰ ਨਹੀਂ ਹੋਇਆ। ਮੈਂ ਨਹੀਂ ਚਲੋ ਨਾ ਬੇਨਵਾ ਮਾਰਾ, ਤੁਹਮਤ ਦੇਤ ਤੂਫਾਨ ਉਠਾਰਾ। ਕਹਿਣ ਲੱਗਾ ਉਹਨਾਂ ਸਿਪਾਹੀਆਂ ਨੂੰ ਕਿ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ। ਕਹਿਣ ਲੱਗਾ ਕਿ ਮੈਂ ਬੇਨਵੇ ਨੂੰ ਨਹੀਂ ਮਾਰਿਆ, ਮੇਰੇ ਤੇ ਤੁਸੀਂ ਇਹ ਤੂਹਮਤ ਲਾ ਰਹੇ ਹੋ, ਭਾਵ ਮੇਰੇ ਤੇ ਊਜ ਲਾ ਰਹੇ ਹੋ, ਮੇਰੇ ਤੇ ਤੂਫਾਨ ਦਾ ਫਤਵਾ ਲਾ ਰਹੇ ਹੋ, ਭਾਵ ਕਿ ਮੈਂ ਬੇਨਵੇ ਨੂੰ ਮਾਰਿਆ ਨਹੀਂ ਹੈ, ਮੈਂ ਕਸੂਰਵਾਰ ਨਹੀਂ ਹਾਂ, ਇਸ ਕਰਕੇ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ। ਜਾਏ ਦੁਰਗ ਮੈਂ ਤੈਨੂੰ ਬਤਾਇਓ, ਰਹੇ ਹਕਾਰ ਸੰਗ ਨਹੀਂ ਆਇਓ। ਜਿਹੜੇ ਸੱਦਣ ਆਏ ਸਨ ਅਜੀਤ ਸਿੰਘ ਨੂੰ ਉਹ ਵਾਪਸ ਚਲੇ ਗਏ। ਉਹਨਾਂ ਨੇ ਬਾਦਸ਼ਾਹ ਨੂੰ ਜਾ ਕੇ ਸਾਰੀ ਗੱਲ ਦੱਸੀ ਕਿ ਉਹ ਕਹਿੰਦਾ ਮੈਂ ਬੇਨਵੇ ਨੂੰ ਨਹੀਂ ਮਾਰਿਆ, ਮੇਰੇ ਤੇ ਐਵੇਂ ਤੋਹਮਤ ਲਾਈ ਜਾ ਰਹੀ ਹੈ। ਕਹਿੰਦੇ ਨੇ ਕਿ ਅਸੀਂ ਬਹੁਤ ਉਹਨੂੰ ਸੱਦਿਆ ਪਰ ਉਹ ਸਾਡੇ ਨਾਲ ਨਹੀਂ ਆਇਆ। ਬਹੁਰ ਸ਼ਾਹ ਕਹਿ ਹੁਕਮ ਪਠਾਏ, ਇਹਾਂ ਆਓ ਤੁਮ ਨਿਆਓ ਕਰਾਏ। ਬਾਦਸ਼ਾਹ ਨੇ ਆਪਣੇ ਆਦਮੀਆਂ ਨੂੰ ਫੇਰ ਅਜੀਤ ਸਿੰਘ ਦੇ ਵੱਲ ਕੱਲਿਆ ਤੇ ਬਾਦਸ਼ਾਹ ਨੇ ਉਹਨਾਂ ਦੇ ਹੱਥ ਸੁਨੇਹਾ ਕੱਲਿਆ ਕਿ ਜੇਕਰ ਤੂੰ ਬੇਨਵੇ ਨੂੰ ਨਹੀਂ ਮਾਰਿਆ ਤੇ ਤੈਨੂੰ ਉਸ ਦੀ ਸਜ਼ਾ ਨਹੀਂ ਹੋਵੇਗੀ, ਭਾਵ ਕਿ ਮੈਂ ਨਿਆਂ ਕਰਾਂਗਾ। ਜੇਕਰ ਤੇਰੇ ਨਾਲ ਅਨਿਆਂ ਹੋਵੇਗਾ ਤੇ ਮੈਂ ਤੈਨੂੰ ਸਜ਼ਾ ਨਹੀਂ ਦੇਵਾਂਗਾ, ਭਾਵ ਕਿ ਨਿਸ਼ਚੇ ਸਾਚ ਝੂਠ ਸਭ ਹੋਏ। ਨਿਸ਼ਚਾ ਹੋਏਗਾ, ਪੱਕੇ ਤਰੀਕੇ ਦੇ ਨਾਲ ਤਸਦੀਕ ਕੀਤੀ ਜਾਵੇਗੀ ਕਿ ਗੱਲ ਝੂਠੀ ਹੈ ਜਾਂ ਸੱਚੀ ਹੈ। ਕਹਿੰਦਾ ਬੂਝੇ ਭਲੇ ਉਗਾਹ ਜੇ ਹੋਏ। ਬਾਦਸ਼ਾਹ ਨੇ ਇਹ ਵੀ ਕਹਿ ਕੇ ਕੱਲਿਆ ਕਿ ਚੰਗੇ ਗਵਾਹਾਂ ਨੂੰ ਬੁਲਾਇਆ ਜਾਵੇਗਾ, ਗਵਾਹਾਂ ਦੀ ਜਿਹੜੀ ਗਵਾਹੀ ਹੈ ਉਹ ਵਿੱਚ ਪਾਈ ਜਾਏਗੀ, ਜੇਕਰ ਤੂੰ ਸੱਚਾ ਹੋਵੇਗਾ ਤੇ ਤੈਨੂੰ ਸਜ਼ਾ ਨਹੀਂ ਮਿਲੇਗੀ। ਸੁਣ ਕੇ ਗਏ ਜਾਏ ਸਮਝਾਇਓ, ਹੱਠ ਨਾ ਕਰੋ ਤੁਜ ਨਿਕਟ ਬੁਲਾਇਓ। ਬਾਦਸ਼ਾਹ ਦੇ ਆਦਮੀ ਗਏ ਨੇ ਅਜੀਤ ਸਿੰਘ ਦੇ ਕੋਲ, ਉਸ ਨੂੰ ਜਾ ਕੇ ਫਿਰ ਤੋਂ ਸਮਝਾਇਆ ਕਿ ਬਾਦਸ਼ਾਹ ਨੇ ਹੁਕਮ ਦਿੱਤਾ ਜੇ ਤੂੰ ਬੇਨਵੇ ਨੂੰ ਨਹੀਂ ਮਾਰਿਆ ਤੇ ਤੈਨੂੰ ਉਹਦੀ ਸਜ਼ਾ ਨਹੀਂ ਦਿੱਤੀ ਜਾਵੇਗੀ, ਪਾਵ ਕੇ ਸੱਚ ਤੇ ਝੂਠ ਦਾ ਨਿਤਾਰਾ ਕੀਤਾ ਜਾਵੇਗਾ, ਬਹੁਤ ਸਾਰੇ ਗਵਾਹਾਂ ਨੂੰ ਪੇਸ਼ ਕੀਤਾ ਜਾਵੇਗਾ। ਜੇਕਰ ਤੂੰ ਦੋਸ਼ੀ ਨਹੀਂ ਹੋਵੇਗਾ ਤੇ ਤੈਨੂੰ ਸਜ਼ਾ ਨਹੀਂ ਮਿਲੇਗੀ। ਕਹਿੰਦੇ ਨੇ ਹੱਠ ਨਾ ਕਰੋ ਤੁਝ ਨਿਕਟ ਬੁਲਾਇਓ। ਦੂਸਰੀ ਵਾਰੀ ਉਹਨਾਂ ਨੇ ਆਖਿਆ ਕਿ ਬਾਦਸ਼ਾਹ ਨੇ ਦੂਸਰੀ ਵਾਰੀ ਤੇਰੇ ਵਾਸਤੇ ਹੁਕਮ ਕੀਤਾ, ਇਸ ਕਰਕੇ ਤੂੰ ਜ਼ਿੱਦ ਨਾ ਕਰ, ਹੱਠ ਨਾ ਕਰ ਤੇ ਬਾਦਸ਼ਾਹ ਦੇ ਕੋਲ ਚਲਿਆ ਜਾ। ਸ਼ਾਹ ਕਹਿ ਸਭ ਨਿਰਨੇ ਕਰਕੇ ਸਾਚੋ ਲੇ ਬੜਾਈ ਫਿਰਕੇ। ਕਹਿੰਦੇ ਨੇ ਬਾਦਸ਼ਾਹ ਨੇ ਆਖਿਆ ਕਿ ਹਰ ਇੱਕ ਗੱਲ ਦਾ ਨਿਰਣਾ ਹੋਵੇਗਾ, ਜੇਕਰ ਉਹ ਦੋਸ਼ੀ ਹੋਵੇਗਾ ਤਾਂ ਹੀ ਸਜ਼ਾ ਮਿਲੇਗੀ, ਜੇ ਦੋਸ਼ੀ ਨਹੀਂ ਹੋਵੇਗਾ ਤੇ ਸਜ਼ਾ ਨਹੀਂ ਮਿਲੇਗੀ। ਕਹਿੰਦੇ ਨੇ ਕਿ ਤੂੰ ਕਹਿੰਦਾ ਮੈਂ ਬੇਨਵੇ ਨੂੰ ਨਹੀਂ ਮਾਰਿਆ, ਇਸ ਕਰਕੇ ਤੂੰ ਦੋਸ਼ੀ ਨਹੀਂ ਜਾਪਦਾ ਤੇ ਕਿਉਂ ਨੀ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਪੇਸ਼ ਹੁੰਦਾ, ਜਾ ਕੇ ਵਡਿਆਈ ਲੈ ਕਿ ਤੂੰ ਦੋਸ਼ੀ ਨਹੀਂ। ਕਰ ਮੇ ਕਿਮ ਬੈਠਣ ਹੋਏ ਤੇਰੋ ਦੁਰਗ ਪੌਰ ਪਰ ਰੌਰ ਬੜੇਰੋ। ਅਜੀਤ ਸਿੰਘ ਨੂੰ ਕਹਿੰਦੇ ਨੇ ਕਿ ਘਰ ਵਿੱਚ ਬੈਠਿਆ ਕਿਸੇ ਵੀ ਪ੍ਰਕਾਰ ਦਾ ਕੋਈ ਨਿਆਂ ਨਹੀਂ ਹੋ ਸਕਦਾ, ਇਸ ਕਰਕੇ ਤੈਨੂੰ ਉੱਥੇ ਜਾਣਾ ਪਏਗਾ ਕਿਉਂਕਿ ਕਚਹਿਰੀ ਦੇ ਵਿੱਚ ਤੇ ਬਹੁਤ ਵੱਡਾ ਰੌਲਾ ਮਚਿਆ ਹੋਇਆ। ਪਾਲੋ ਚਹਿ ਜੇ ਆਪਣੋ ਕੈਸੇ ਮਾਨੋ ਕਹਿਓ ਕਹਿਤ ਹਮ ਜੈਸੇ। ਬਾਦਸ਼ਾਹ ਦੇ ਆਦਮੀ ਕਹਿੰਦੇ ਨੇ ਜੇਕਰ ਤੂੰ ਆਪਣਾ ਭਲਾ ਲੋੜਦਾ ਤੇ ਤੈਨੂੰ ਉਸ ਦੀ ਕਚਹਿਰੀ ਦੇ ਵਿੱਚ ਜਾਣਾ ਪਵੇਗਾ, ਇਸ ਕਰਕੇ ਸਾਡੀ ਕਹੀ ਹੋਈ ਗੱਲ ਨੂੰ ਮੰਨ ਲੈ, ਇਹਦੇ ਵਿੱਚ ਹੀ ਤੇਰੀ ਭਲਾਈ। ਨਾ ਤਾਂ ਸੈਨ ਆਨ ਕਰ ਗਏ ਕਿਸ ਕੀ ਓਟ ਲੇਹ ਥਿਰ ਰਹਿ। ਕਹਿੰਦੇ ਨੇ ਜੇ ਤੂੰ ਸਿੱਧੇ ਤਰੀਕੇ ਦੇ ਨਾਲ ਨਾ ਜਾਵੇਗਾ ਤੇ ਫਿਰ ਬਾਦਸ਼ਾਹ ਆਪਣੀ ਫੌਜ ਨੂੰ ਕੱਲੇਗਾ ਤੇ ਜ਼ਬਰਦਸਤੀ ਤੈਨੂੰ ਉਸ ਕਚਹਿਰੀ ਦੇ ਵਿੱਚ ਲਿਜਾਇਆ ਜਾਵੇਗਾ, ਇਸ ਕਰਕੇ ਮੰਨੋ ਕਿ ਤੈਨੂੰ ਕਿਹਦੀ ਓਟ ਹੈ, ਕਿਹਦਾ ਆਸਰਾ ਹੈ ਜਿਹਦੇ ਸਿਰ ਤੇ ਤੂੰ ਸਾਡੇ ਕਹੇ ਹੋਏ ਬਚਨ ਨੂੰ ਠੁਕਰਾ ਰਿਹਾ। ਸੋਹਣਿਆ ਜੀਤ ਸਿੰਘ ਨਾ ਹਿੰਨ ਮਾਨਾ ਗਮਨੋ ਨਹੀਂ ਜਵਾਬ ਬਖਾਨਾ। ਦੂਸਰੀ ਵਾਰੀ ਵੀ ਬਾਦਸ਼ਾਹ ਦੇ ਹੁਕਮ ਨੂੰ ਅਜੀਤ ਸਿੰਘ ਨੇ ਠੁਕਰਾ ਦਿੱਤਾ, ਨਹੀਂ ਮੰਨਿਆ ਉਹਨਾਂ ਦੀਆਂ ਗੱਲਾਂ ਨੂੰ, ਕਹਿੰਦਾ ਮੈਂ ਨਹੀਂ ਜਾਵਾਂਗਾ, ਜਵਾਬ ਦੇ ਦਿੱਤਾ। ਰਿਸੇ ਦੂਤ ਜੇ ਗਏ ਹਕਾਰਨ ਹਟੇ ਸ਼ਾਹ ਟਿਗ ਕੀਨ ਉਚਾਰਨ। ਗੁੱਸੇ ਦੇ ਨਾਲ ਭਰੇ ਪੀਤੇ ਉਹ ਜਿਹੜੇ ਦੂਤ ਆਏ ਸਨ ਉਹ ਵਾਪਸ ਮੁੜ ਗਏ ਨੇ ਤੇ ਕਹਿੰਦੇ ਨੇ ਬਾਦਸ਼ਾਹ ਨੂੰ ਉਹਨਾਂ ਨੇ ਜਾ ਕੇ ਇਸ ਤਰ੍ਹਾਂ ਆਖਿਆ। ਕਹਿੰਦੇ ਨੇ ਭਾਇਓ ਮਵਾਸੀ ਆਏ ਨਾ ਸੋਉ ਮਿਲ ਸਮਝਾਏ ਰਹੇ ਸਭ ਕਹੂ। ਕਹਿੰਦੇ ਨੇ ਬਾਦਸ਼ਾਹ ਲੱਗਦਾ ਹੈ ਕਿ ਅਜੀਤ ਸਿੰਘ ਮਵਾਸੀ ਹੋ ਗਿਆ, ਆਕੀ ਹੋ ਗਿਆ। ਆਕੀ ਉਹ ਹੁੰਦਾ ਜਿਹੜਾ ਵੇਰ ਖਲੋਵੇ। ਕਹਿੰਦੇ ਨੇ ਉਹ ਆਕੀ ਹੋ ਗਿਆ, ਅਸੀਂ ਬੜਾ ਸਮਝਾਇਆ ਪਰ ਉਹ ਗੱਲ ਨੂੰ ਨਹੀਂ ਮੰਨਦਾ। ਮਾਤ ਨਿਕਟ ਨਰ ਭੇਜੋ ਪਲਾ ਸ੍ਰੀ ਗੁਰ ਤੇਗ ਬਹਾਦਰ ਬਦਲਾ। ਜਦੋਂ ਬਾਦਸ਼ਾਹ ਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਦੂਸਰੀ ਵਾਰੀ ਹੁਕਮ ਭੇਜਣ ਦੇ ਉੱਤੇ ਵੀ ਅਜੀਤ ਸਿੰਘ ਨਹੀਂ ਆਇਆ, ਉਸ ਵੇਲੇ ਇੱਕ ਚੰਗਾ ਜਿਹੜਾ ਵਜ਼ੀਰ ਸੀ ਨਾ ਉਸ ਬਾਦਸ਼ਾਹ ਨੇ ਮਾਤਾ ਸੁੰਦਰੀ ਜੀ ਦੇ ਕੋਲ ਭੇਜਿਆ। ਖੂਨ ਪੁੱਤਰ ਤੁਮਰੇ ਕਰ ਦਿਓ ਸੋ ਬਖਸ਼ੋ ਕਹੋ ਹਮ ਤੇ ਲਇਓ। ਮਾਤਾ ਜੀ ਦੇ ਵੱਲ ਸੁਨੇਹਾ ਕੱਲਿਆ ਬਾਦਸ਼ਾਹ ਨੇ ਕਿ ਮਾਤਾ ਜੀ ਤੁਹਾਡੇ ਪੁੱਤਰ ਨੇ ਖੂਨ ਕਰ ਦਿੱਤਾ ਹੈ, ਬੇਨਵੇ ਨੂੰ ਮਾਰ ਦਿੱਤਾ ਹੈ, ਇਸ ਕਰਕੇ ਮੈਂ ਉਹਨੂੰ ਕਚਹਿਰੀ ਦੇ ਵਿੱਚ ਬੁਲਾਇਆ ਪਰ ਉਹ ਨਹੀਂ ਆ ਰਿਹਾ। ਤੇ ਇਸ ਤੋਂ ਇਲਾਵਾ ਬਾਦਸ਼ਾਹ ਨੇ ਇਹ ਵੀ ਆਖਿਆ ਕਿ ਸਤਿਗੁਰੂ ਤੇਗ ਬਹਾਦਰ ਜੀ ਦਾ ਬਦਲਾ ਭਾਵ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਦਲਾ ਬਖਸ਼ੋ ਤੇ ਆਖੋ ਕਿ ਅਸਾਂ ਲੈ ਲਿਆ ਹੈ। ਇਸ ਤਰ੍ਹਾਂ ਮਾਤਾ ਜੀ ਤੁਸੀਂ ਕਹਿ ਕੇ ਭੇਜੋ ਕਿ ਗੁਰੂ ਤੇਗ ਬਹਾਦਰ ਜੀ ਦਾ ਬਦਲਾ ਤੁਸੀਂ ਬਾਦਸ਼ਾਹ ਤੋਂ ਲੈ ਲਿਆ। ਕਹਿਓ ਮਾਤ ਮੈਂ ਲਿਖਿਓ ਬੇਦਾਵਾ ਪਾਰਕ ਹੁਤੋ ਤਜਿਓ ਨਹੀਂ ਪਾਵਾ। ਮਾਤਾ ਨੇ ਉਸੇ ਵੇਲੇ ਆਖਿਆ ਕਿ ਮੈਂ ਬੇਦਾਵਾ ਲਿਖ ਦਿੱਤਾ ਹੈ, ਆਪਣੀ ਜ਼ਿੰਦਗੀ ਦੇ ਵਿੱਚੋਂ ਅਜੀਤ ਸਿੰਘ ਨੂੰ ਬੇਦਖਲ ਕਰ ਦਿੱਤਾ ਹੈ। ਕਹਿੰਦੀ ਹੈ ਪਾਰਕ ਹੁਤੋ ਤਜਿਓ, ਮੈਂ ਪੁੱਤਰ ਗੋਦ ਲੈ ਕੇ ਪਾਲਿਆ ਸੀ ਹੁਣ ਮੈਂ ਛੱਡ ਦਿੱਤਾ ਹੈ, ਨਹੀਂ ਪਾਵਾ, ਇਹ ਮੈਨੂੰ ਚੰਗਾ ਨਹੀਂ ਲੱਗਾ। ਸੋ ਬਦਲਾ ਲੇਵੇਂਗੇ ਔਰ ਜਹਾਂ ਹੋਏ ਲੈ ਬੇਕੀ ਠੌਰ। ਮਾਤਾ ਨੇ ਦੋਵਾਂ ਗੱਲਾਂ ਦਾ ਜਵਾਬ ਦਿੱਤਾ ਹੈ। ਪਹਿਲੀ ਗੱਲ ਤੇ ਇਹ ਹੈ ਕਹਿੰਦੀ ਹੈ ਮੈਂ ਇਸ ਨੂੰ ਤਿਆਗ ਦਿੱਤਾ ਹੈ, ਇਹ ਮੇਰਾ ਪੁੱਤਰ ਨਹੀਂ ਹੈ, ਜੋ ਚਾਹੋ ਸੋ ਇਹਦੇ ਨਾਲ ਕਰੋ। ਤੇ ਦੂਸਰੀ ਗੱਲ ਉਸਨੇ ਆਖੀ ਹੈ ਕਿ ਜਿਹੜਾ ਤੁਸੀਂ ਗੁਰੂ ਤੇਗ ਬਹਾਦਰ ਜੀ ਦਾ ਬਦਲਾ ਮਾਫ ਕਰਨ ਦੇ ਵਾਸਤੇ ਕਹਿ ਰਹੇ ਹੋ, ਤੇ ਕਹਿੰਦੀ ਹੈ ਸੋ ਬਦਲਾ ਲੈਵੇਂਗੇ, ਔਰ ਉਹ ਜਿਹੜਾ ਬਦਲਾ ਹੈ ਨਾ ਉਹ ਲੈਣ ਵਾਲੇ ਅਜੇ ਪੈਦਾ ਹੋਣਗੇ, ਹੋਰ ਜਿਹੜੇ ਤੁਹਾਡੇ ਤੋਂ ਬਦਲਾ ਲੈਣਗੇ। ਜਹਾਂ ਹੋਏ ਲੈਬੇ ਕੀ ਠੌਰ, ਜਿਹੜੀ ਜਗ੍ਹਾ ਲੈਣ ਦੀ ਹੈ ਬਦਲਾ, ਉਸ ਜਗ੍ਹਾ ਤੇ ਬਦਲਾ ਲਿਆ ਜਾਵੇਗਾ। ਮੈਂ ਇਸ ਗੱਲ ਨੂੰ ਕਸੂਰ ਨੂੰ ਮਾਫ ਨਹੀਂ ਕਰ ਸਕਦੀ। ਖਾਤਾ ਅਜੀਤ ਸਿੰਘ ਨੇ ਠਾਣੇ, ਸੋ ਤੁਮ ਜਾਣੋ ਕਹਿਓ ਜਾਣੇ। ਮਾਤਾ ਨੇ ਆਖਿਆ ਹੈ ਕਿ ਅਜੀਤ ਸਿੰਘ ਨੇ ਖਤਾ ਕੀਤੀ ਹੈ, ਗੁਨਾਹ ਕੀਤਾ ਹੈ, ਇਸ ਕਰਕੇ ਉਹ ਜਾਣੇ ਤੇ ਤੁਸੀਂ ਜਾਣੋ, ਮੇਰਾ ਇਸ ਗੱਲ ਦੇ ਵਿੱਚ ਕੋਈ ਤਲਕ ਨਹੀਂ। ਹਮਰੇ ਲਗ ਤਿਸਕਾਰ ਨਾ ਕੋਈ, ਬਾਂਚਤ ਕਰਿਓ ਆਪ ਯਾਰ ਸੋਈ। ਮਾਤਾ ਜੀ ਨੇ ਆਖਿਆ ਹੈ ਕਿ ਮੇਰਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ, ਇਸ ਤਰੀਕੇ ਦੇ ਨਾਲ ਜਿਹੜੀ ਸਜ਼ਾ ਤੁਹਾਨੂੰ ਚੰਗੀ ਲੱਗਦੀ ਹੈ ਉਹ ਉਸ ਨੂੰ ਦਿਓ, ਤੁਸੀਂ ਜਾਣੋ ਤੇ ਉਹ ਜਾਣੋ, ਮੈਨੂੰ ਇਸ ਝਗੜੇ ਦੇ ਵਿੱਚ ਨਾ ਪਾਓ। ਸੁਣ ਕੇ ਸ਼ਾਹ ਕੋਪ ਕਰ ਭਾਰੋ, ਸਭ ਮੈਂ ਬੇਦਤੀ ਹੁਕਮ ਉਚਾਰੋ। ਹੁਣ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਹੈ ਕਿ ਮਾਮੀ ਆਪਣੇ ਪੁੱਤਰ ਅਜੀਤ ਸਿੰਘ ਦੀ ਕੋਈ ਹਾਮੀ ਨਹੀਂ ਭਰ ਰਹੀ। ਉਸ ਵੇਲੇ ਸਾਰੀ ਸਭਾ ਦੇ ਵਿੱਚ ਬੈਠ ਕੇ ਫਿਰ ਬਾਦਸ਼ਾਹ ਨੇ ਹੁਕਮ ਦਿੱਤਾ, ਕਹਿੰਦਾ ਦੋ ਪਲਟਣ ਪਹੁੰਚੇ ਇਸ ਕਾਲਾ, ਲੜੇ ਲੜੋ ਨਹੀਂ ਕੀਜੈ ਟਾਲਾ। ਬਾਦਸ਼ਾਹ ਨੇ ਹੁਕਮ ਦਿੱਤਾ ਹੈ ਕਿ ਦੋ ਪਲਟਣਾਂ ਜਿਹੜੀਆਂ ਫੌਜ ਦੀਆਂ ਨੇ ਉਹ ਭੇਜੀਆਂ ਜਾਣ, ਅਜੀਤ ਸਿੰਘ ਨੂੰ ਜ਼ਬਰਦਸਤੀ ਫੜ ਕੇ ਲਿਆਂਦਾ ਜਾਵੇ। ਜੇ ਅੱਗੋਂ ਲੜੇ ਅਜੀਤ ਸਿੰਘ ਤੇ ਉਹਦੇ ਨਾਲ ਲੜੋ, ਜੇਕਰ ਟਾਲਾ ਕਰੇ ਤੇ ਟਾਲਾ ਕਰੋ। ਭਾਵ ਜੇ ਅੱਗੋਂ ਵੇਰੇਗਾ ਲੜੇਗਾ ਤੇ ਤੁਸੀਂ ਵੀ ਲੜਨਾ, ਜੇ ਆਪਣੇ ਆਪ ਹੀ ਤੁਹਾਡੇ ਨਾਲ ਆ ਗਿਆ ਤੇ ਤੁਸੀਂ ਆਪਣੇ ਆਪ ਹੀ ਉਹਨੂੰ ਚੰਗੇ ਤਰੀਕੇ ਦੇ ਨਾਲ ਲੈ ਆਉਣਾ। ਜਬ ਲੋ ਪਕੜਿਓ ਜਾਏ ਨਾ ਮਾਰੋ, ਤੇਰੇ ਆਪ ਹਥਿਆਰ ਪਰਹਾਰੋ। ਦੋ ਪਲਟਣਾਂ ਨੂੰ ਬਾਦਸ਼ਾਹ ਨੇ ਹੁਕਮ ਦਿੱਤਾ ਹੈ ਕਿ ਜਿੰਨਾ ਚਿਰ ਅਜੀਤ ਸਿੰਘ ਫੜਿਆ ਨਹੀਂ ਜਾਂਦਾ ਉਹਨਾਂ ਚਿਰ ਕਹਿੰਦੇ ਨੇ ਉਸ ਨੂੰ ਨਾ ਮਾਰਿਆ ਜਾਵੇ। ਤੇਰੇ ਆਪ ਜੇ ਅੱਗੋਂ ਭਿੜੇਗਾ ਤੇ ਫੇਰ ਹਥਿਆਰਾਂ ਦਾ ਪ੍ਰਹਾਰ ਕਰਕੇ ਭਾਵੇਂ ਉਸ ਨੂੰ ਮਾਰ ਦਿੱਤਾ ਜਾਵੇ।
ਤਤ ਸ਼ੇਨ ਸੈਨ ਚਲੀ ਤਹ ਆਈ, ਸੁਣੀ ਅਜੀਤ ਸਿੰਘ ਹੈ ਥਿਰ ਆਈ। ਛੇਤੀ ਦੇ ਨਾਲ ਬਾਦਸ਼ਾਹੀ ਜਿਹੜੀ ਫੌਜ ਸੀ ਉਹ ਅਜੀਤ ਸਿੰਘ ਨੂੰ ਫੜਨ ਦੇ ਵਾਸਤੇ ਉਸ ਜਗ੍ਹਾ ਦੇ ਉੱਤੇ ਪਹੁੰਚ ਗਈ ਹੈ। ਜਦੋਂ ਫੌਜ ਦੇ ਆਉਣ ਦੀ ਖਬਰ ਮਿਲੀ ਅਜੀਤ ਸਿੰਘ ਨੂੰ ਤੇ ਕਹਿੰਦੇ ਨੇ ਉਹ ਬਹੁਤ ਜ਼ਿਆਦਾ ਕੰਬ ਗਿਆ। ਸਿੰਘ ਸਕੇਲੇ ਮਸਲਤ ਕੀਨ, ਅਬ ਤੋ ਜੰਗ ਕਰਨ ਹੀ ਚੀਨ। ਉਸ ਵੇਲੇ ਅਜੀਤ ਸਿੰਘ ਨੇ ਆਪਣੇ ਨਾਲ ਦੇ ਜਿਹੜੇ ਸਿੰਘ ਸੀ ਉਹਨਾਂ ਨੂੰ ਇਕੱਠਾ ਕੀਤਾ ਤੇ ਸਾਰਿਆਂ ਦੇ ਵਿੱਚ ਸਲਾਹ ਕਰਦਾ ਹੋਇਆ ਅਜੀਤ ਸਿੰਘ ਕਹਿੰਦਾ ਕਿ ਅਬ ਤੋ ਜੰਗ ਕਰਨ ਹੀ ਚੀਨ, ਕਿ ਹੁਣ ਤੇ ਸਾਨੂੰ ਜੰਗ ਕਰਨਾ ਪਵੇਗਾ ਕਿਉਂਕਿ ਮੈਂ ਉਸਦੀ ਕਚਹਿਰੀ ਦੇ ਵਿੱਚ ਪੇਸ਼ ਨਹੀਂ ਹੋਣਾ।
ਲਾਰ ਕਰ ਮਾਰੇ ਸੋ ਧਰ ਮਹਾਰਾ, ਗੀਦਰ ਮੌਤ ਮਾਰਨ ਬੁਰੇ ਆਰਾ।
ਅਜੀਤ ਸਿੰਘ ਆਪਣੇ ਨਾਲ ਦੇ ਸਿੰਘਾਂ ਨੂੰ ਕਹਿੰਦਾ ਹੈ ਕਿ ਲੜਕੇ ਮਰਨਾ ਸੂਰਮੇ ਦਾ ਕੰਮ ਹੈ, ਇਹੀ ਸਾਡਾ ਧਰਮ ਹੈ, ਗਿੱਦੜ ਦੀ ਮੌਤ ਮਰਨਾ ਮਾੜਾ ਹੁੰਦਾ ਹੈ। ਭਾਵ ਕਿ ਜੇ ਮੈਂ ਕਚਹਿਰੀ ਦੇ ਵਿੱਚ ਗਿਆ ਤੇ ਉਹ ਮੈਨੂੰ ਮਾਰ ਦੇਣਗੇ, ਇਹ ਗਿੱਦੜ ਦੀ ਮੌਤ ਹੋਵੇਗੀ, ਇਸ ਤੋਂ ਚੰਗਾ ਇਹ ਹੈ ਕਿ ਅਸੀਂ ਇਹਨਾਂ ਦੇ ਨਾਲ ਬਹਾਦਰੀ ਦੇ ਨਾਲ ਲੜਦੇ ਹੋਏ ਮਰ ਜਾਈਏ।
ਇਤੇ ਆਦਕ ਕਹਿ ਕਰ ਗਾਡੇ, ਲੜਨ ਹੇਤਲੇ ਆਯੁਧ ਠਾਡੇ।
ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਅਜੀਤ ਸਿੰਘ ਨੇ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਸਲਾਹ ਕੀਤੀ ਹੈ ਤੇ ਕਹਿੰਦੇ ਨੇ ਲੜਨ ਦੇ ਵਾਸਤੇ ਉਹਨਾਂ ਨੇ ਸ਼ਸਤਰਾਂ ਨੂੰ ਫੜ ਲਿਆ ਤੇ ਗਾੜੇ ਤਰੀਕੇ ਦੇ ਨਾਲ ਉਹ ਸੁਚੇਤ ਹੋ ਗਏ ਨੇ, ਸਾਵਧਾਨ ਹੋ ਗਏ।
ਜਾਵੇ ਫੌਜ ਜਾਨੀ ਨਿਯਰਾਈ, ਪੁੰਜ ਤੁਫੰਗਣ ਸਮੁਖ ਚਲਾਈ।
ਕਿਉਂਕਿ ਇਕੱਲੇ ਅਜੀਤ ਸਿੰਘ ਨੂੰ ਫੜਨਾ ਸੀ, ਇਸ ਕਰਕੇ ਉਹਨੇ ਦੋ ਪਲਟਣਾਂ ਭੇਜੀਆਂ ਨੇ। ਕਰੀਬ ਇੱਕ ਪਲਟਣ ਦੇ ਵਿੱਚ ਲਗਭਗ 1000 ਕੁ ਯੋਧਾ ਹੁੰਦਾ ਹੈ। 2000 ਜਵਾਨ ਫੌਜ ਦੇ ਆਏ ਸਨ ਕਿਉਂਕਿ ਅਜੀਤ ਸਿੰਘ ਨੂੰ ਫੜਨਾ ਸੀ, ਜਿਹਦੇ ਨਾਲ 50 ਜਾਂ 60 ਆਦਮੀ ਸਨ। ਇਸ ਕਰਕੇ ਬਹੁਤੀ ਫੌਜ ਚੜ ਕੇ ਨਹੀਂ ਸੀ ਆਈ। ਕਹਿੰਦੇ ਨੇ ਜਦੋਂ ਫੌਜ ਲਾਗੇ ਪਹੁੰਚੀ ਹੈ ਉਸ ਵੇਲੇ ਅਜੀਤ ਸਿੰਘ ਦੇ ਸਾਥੀਆਂ ਨੇ ਬੰਦੂਕਾਂ ਚਲਾ ਦਿੱਤੀਆਂ ਸਾਹਮਣੇ ਕਰਕੇ। ਬਰੇ ਨਕੇਤ ਸੁਚੇਤ ਬਿਸਾਲੇ ਪਰ ਉਹ ਜੰਗ ਉੱਠ ਸ਼ਬਦ ਕਰਾਲੇ। ਆਪਣੇ ਘਰ ਦੇ ਵਿੱਚ ਸੁਚੇਤੀ ਦੇ ਨਾਲ ਉਹ ਵੜ ਗਏ ਨੇ ਸਾਰੇ ਦੇ ਸਾਰੇ ਤੇ ਕਹਿੰਦੇ ਨੇ ਦੋਵਾਂ ਪਾਸਿਆਂ ਤੋਂ ਭਿਆਨਕ ਬੰਦੂਕਾਂ ਦੇ ਸ਼ਬਦ ਜਿਹੜੀਆਂ ਆਵਾਜ਼ਾਂ ਸੀ ਉਹ ਹੋਣੀਆਂ ਸ਼ੁਰੂ ਹੋਈਆਂ। ਜੰਗ ਮਚ ਗਿਆ ਦੋਵਾਂ ਪਾਸਿਆਂ। ਉੱਚੇ ਚਾੜੇ ਓਟੇ ਕਰ ਥਿਰੇ ਜਵਾਲਾ ਬਵਣੀ ਛੋਰਤ ਖਰੇ। ਉੱਚੀ ਜਗ੍ਹਾ ਤੇ ਖੜੇ ਹੋ ਕੇ ਅਜੀਤ ਸਿੰਘ ਦੇ ਜਿਹੜੇ ਸਾਥੀ ਸਨ ਉਹਨਾਂ ਨੇ ਜਵਾਲਾ ਬਵਣੀਆਂ ਪਾ ਬੰਦੂਕਾਂ ਚਲਾਉਣੀਆਂ ਸ਼ੁਰੂ ਕੀਤੀਆਂ। ਉਤ ਤੇ ਵਹਿਰ ਤੁਰਕ ਸਮੁਦਾਏ ਰਚੇ ਮੋਰਚੇ ਤੁਪਕ ਚਲਾਏ। ਕਵੀ ਜੀ ਕਹਿੰਦੇ ਨੇ ਇੱਕ ਪਾਸਿਓਂ ਤੇ ਬਾਦਸ਼ਾਹ ਦੀ ਫੌਜ ਜਿਹੜੀ ਹੈ ਉਹਨੇ ਬਾਹਰ ਮੋਰਚੇ ਕੱਢੇ ਹੋਏ ਨੇ ਉਹ ਬੰਦੂਕਾਂ ਚਲਾਉਂਦੇ ਨੇ ਤੇ ਦੂਸਰੇ ਪਾਸਿਓਂ ਅੰਦਰੋਂ ਘਰ ਦੇ ਵਿੱਚੋਂ ਅਜੀਤ ਸਿੰਘ ਤੇ ਉਹਦੇ ਨਾਲ ਦੇ ਸਾਥੀ ਬੰਦੂਕਾਂ ਚਲਾ ਕੇ ਮੁਕਾਬਲਾ ਕਰ ਰਹੇ ਨੇ। ਪ੍ਰਥਮ ਦਿਵਸ ਲਾਰ ਸੰਧਿਆ ਪਰੀ ਪਾਏ ਤੇ ਮਰ ਸੈਨਾ ਤਹਿਰੀ। ਕਵੀ ਜੀ ਲਿਖਦੇ ਨੇ ਸਾਰਾ ਦਿਨ ਦੋਵਾਂ ਪਾਸਿਆਂ ਦਾ ਯੁੱਧ ਹੁੰਦਾ ਰਿਹਾ ਪਰ ਕਹਿੰਦੇ ਨੇ ਸੰਧਿਆ ਪੈ ਗਈ ਸ਼ਾਮਾਂ ਪੈ ਗਈਆਂ ਉਸ ਵੇਲੇ ਜਿਹੜੀ ਸੈਨਾ ਸੀ ਉਹ ਉਸੇ ਜਗ੍ਹਾ ਦੇ ਉੱਤੇ ਸਥਿਰ ਰਹੀ ਟਿਕੀ ਰਹੀ। ਟਿੱਕੇ ਮੋਰ ਚੰਨ ਤੁਪਕ ਚਲਾਵੇ ਅੰਤਰ ਆਵਣ ਜਾਣ ਨਾ ਪਾਵੇ। ਮੋਰਚਿਆਂ ਦੇ ਵਿੱਚ ਦੋਵੇਂ ਪਾਸੇ ਦੇ ਜਿਹੜੇ ਸੂਰਮੇ ਨੇ ਉਹ ਟਿਕੇ ਹੋਏ ਨੇ ਬੰਦੂਕਾਂ ਦੋਵੇਂ ਪਾਸਿਆਂ ਹੋਈ ਚੱਲ ਰਹੀਆਂ ਨੇ ਅੰਤਰ ਆਵਣ ਜਾਣ ਨਾ ਪਾਵੇ। ਨਾ ਕਿਲੇ ਦੇ ਅੰਦਰ ਫੌਜ ਬਾਦਸ਼ਾਹ ਦੀ ਵੜਦੀ ਹੈ ਤੇ ਨਾ ਹੀ ਉਹ ਬਾਹਰ ਨਿਕਲ ਕੇ ਲੜਦੇ ਨੇ। ਮਾਤ ਸੁੰਦਰੀ ਚਿੰਤ ਕਨੇਰੀ ਕਾਰਿਓ ਕੋ ਕਰਮ ਕੋ ਪੱਤਰ ਕਫੇਰੀ। ਇੱਕ ਪਾਸੇ ਜੰਗ ਹੋ ਰਿਹਾ ਅਜੀਤ ਸਿੰਘ ਨੂੰ ਫੜਨ ਦੇ ਵਾਸਤੇ ਦੂਸਰੇ ਪਾਸੇ ਮਾਤਾ ਸੁੰਦਰੀ ਦੇ ਕੋਲ ਖਬਰ ਪਹੁੰਚੀ ਹੈ। ਉਸ ਵੇਲੇ ਮਾਤਾ ਸੁੰਦਰੀ ਜੀ ਬਹੁਤ ਜ਼ਿਆਦਾ ਚਿੰਤਤ ਹੋਏ ਨੇ ਸੋਚ ਰਹੀ ਹੈ ਕਰਿਓ ਕੁਕਰਮ ਕੁਪੁੱਤਰ ਨੇ ਫੇਰੀ ਮਾਨੋ ਕੇ ਕੁਪੁੱਤਰ ਨੇ ਮਾਨੋ ਫੇਰ ਦੂਜੀ ਵਾਰੀ ਖੋਟਾ ਕੰਮ ਕੀਤਾ। ਕੁਛ ਬਸ ਚਲੇ ਨਾ ਆਪਣੋ ਜਾਣਾ ਦੀਨ ਮਾਣਾ ਦੁਖ ਲਹਿਤ ਮਾਨਾ। ਕਵੀ ਜੀ ਕਹਿੰਦੇ ਨੇ ਕਿ ਮਾਤਾ ਸੁੰਦਰੀ ਜੀ ਦਾ ਹੁਣ ਮਾਨੋ ਕੇ ਕੋਈ ਵਸ ਨਹੀਂ ਚੱਲਦਾ ਉਹਦੀ ਕੋਈ ਪੇਸ਼ ਨਹੀਂ ਜਾਂਦੀ। ਦੀਨ ਮਨਾ ਦੁਖ ਤਲਹਿਤ ਮਹਾਨਾ ਬੜੀ ਦੀਨ ਹੋਈ ਹੈ ਪਰ ਫੇਰ ਵੀ ਉਸ ਨੂੰ ਦੁੱਖ ਲੱਗ ਰਿਹਾ।
ਪਛਤਾਵਤ ਸਭ ਨਿਸਾ ਬਿਤਾਈ ਸੰਗਤ ਮਿਲੀ ਆਣ ਸਮੁਦਾਈ।
ਮਾਤਾ ਸੁੰਦਰੀ ਜੀ ਬਹੁਤ ਜ਼ਿਆਦਾ ਪਛਤਾ ਰਹੇ ਨੇ ਬੜੇ ਚਿੰਤਤ ਨੇ। ਉਸ ਵੇਲੇ ਕਹਿੰਦੇ ਨੇ ਰਾਤ ਮਾਤਾ ਨੇ ਇਸੇ ਤਰ੍ਹਾਂ ਬਤੀਤ ਕੀਤੀ। ਅਗਲੀ ਸਵੇਰ ਨੂੰ ਬਹੁਤ ਸਾਰੀ ਜਿਹੜੀ ਸੰਗਤ ਸੀ ਉਹ ਮਾਤਾ ਜੀ ਦੇ ਕੋਲ ਪਹੁੰਚੀ।
ਮਸਤਕ ਟੇਕ ਮਾਤ ਸੋ ਕਹਿਓ ਹਮੋ ਸ਼ਾਹ ਤੇ ਡਰ ਬਹੁ ਲਹਿਓ।
ਸਾਰੀ ਸੰਗਤ ਨੇ ਆਣ ਕੇ ਮਾਤਾ ਸੁੰਦਰੀ ਜੀ ਨੂੰ ਨਮਸਕਾਰ ਕੀਤੀ ਹੈ ਤੇ ਸੰਗਤ ਨੇ ਅਰਜ ਕੀਤੀ ਹੈ ਹੇ ਮਾਤਾ ਜੀ ਸਾਨੂੰ ਬਾਦਸ਼ਾਹ ਦੇ ਕੋਲੋਂ ਬਹੁਤ ਜ਼ਿਆਦਾ ਡਰ ਲੱਗ ਰਿਹਾ।
ਕਹਾਂ ਕੋ ਕਰਮ ਕੀਨ ਸੁਖਹਾਨਾ ਤੁਮਰੋ ਸਰਾਪ ਸਾਚ ਹੋਏ ਜਾਣਾ।
ਸੰਗਤ ਨੇ ਮਾਤਾ ਸੁੰਦਰੀ ਜੀ ਨੂੰ ਅਰਜ ਕੀਤੀ ਹੈ ਕਿ ਦੇਖੋ ਅਜੀਤ ਸਿੰਘ ਨੇ ਫਿਰ ਤੋਂ ਕਿੰਨਾ ਖੋਟਾ ਕੰਮ ਕੀਤਾ ਹੈ ਮਾਨੋ ਕਿ ਸਾਰਿਆਂ ਦੇ ਸੁਖਾਂ ਨੂੰ ਉਸਨੇ ਖਤਮ ਕਰ ਦਿੱਤਾ ਹੈ।
ਤੁਮਰੋ ਸਰਾਪ ਸਾਚ ਹੋਏ ਜਾਣਾ।
ਮਾਤਾ ਜੀ ਸਾਨੂੰ ਲੱਗਦਾ ਹੈ ਕਿ ਜਿਹੜਾ ਤੁਸੀਂ ਅਜੀਤ ਸਿੰਘ ਨੂੰ ਗੁੱਸੇ ਦੇ ਨਾਲ ਸਰਾਪ ਦਿੱਤਾ ਸੀ ਉਹ ਹੁਣ ਪੂਰਾ ਹੋਣ ਜਾ ਰਿਹਾ।
ਪ੍ਰਥਕ ਪਿਥਕ ਬੈਠੇ ਸਥਾਨ ਕਹਾਂ ਚਿੰਤ ਕਿਉਂ ਸੋਚਣ ਠਾਨ।
ਉਸ ਵੇਲੇ ਸੰਗਤ ਨੇ ਇੱਕ ਪਾਸੇ ਤੇ ਅਰਜ ਕੀਤੀ ਹੈ ਤੇ ਦੂਸਰੇ ਪਾਸੇ ਜਾਣਿਆ ਕਿ ਮਾਤਾ ਜੀ ਤੇ ਪਹਿਲਾਂ ਹੀ ਬੜੇ ਦੁਖੀ ਨੇ ਪਹਿਲਾਂ ਹੀ ਬੜੇ ਚਿੰਤਤ ਨੇ। ਦੂਸਰੀ ਅਰਜ ਸੰਗਤ ਨੇ ਕੀਤੀ ਹੈ ਕਿ ਮਾਤਾ ਜੀ ਤੁਸੀਂ ਤੇ ਪਹਿਲਾਂ ਹੀ ਅਜੀਤ ਸਿੰਘ ਨੂੰ ਛੱਡ ਚੁੱਕੇ ਹੋ ਤਿਆਗ ਚੁੱਕੇ ਹੋ ਆਪਣਾ ਘਰ ਵੀ ਤੁਸੀਂ ਵੱਖਰਾ ਬਣਾ ਲਿਆ ਇਸ ਕਰਕੇ ਮੰਨੋ ਕਿ ਤੁਸੀਂ ਹੁਣ ਕੋਈ ਚਿੰਤਾ ਨਾ ਕਰੋ ਤੁਸੀਂ ਸੋਚਾਂ ਨੂੰ ਦੂਰ ਕਰ ਦਿਓ।
ਇਹਤੇ ਆਦਿਕ ਤੇ ਧੀਰਜ ਗਏ ਤਉ ਮਹਾ ਦੁੱਖ ਚਿੱਤ ਉਪਜਾਏ।
ਇਸ ਤਰ੍ਹਾਂ ਦੀ ਧੀਰਜ ਦੇ ਕੇ ਸਿੱਖ ਸੰਗਤ ਮਾਤਾ ਜੀ ਦੇ ਕੋਲੋਂ ਚਲੀ ਗਈ ਹੈ, ਪਰ ਤਾਂ ਵੀ ਕਵੀ ਜੀ ਲਿਖਦੇ ਨੇ ਬਹੁਤ ਵੱਡਾ ਮਾਤਾ ਜੀ ਨੂੰ ਦੁੱਖ ਲੱਗਾ ਹੋਇਆ ਤੇ ਬੜੀ ਜ਼ਿਆਦਾ ਚਿੰਤਾ ਵੀ ਹੈ। ਲਾਰਤ ਅਜੀਤ ਸਿੰਘ ਵਿੱਚ ਕਰਕੇ ਵੈਰ ਤੁਰਕ ਕੇਰਤ ਫਿਰ ਫਿਰ ਕੇ। ਹੁਣ ਕਵੀ ਜੀ ਲਿਖਦੇ ਨੇ ਕਿ ਆਪਣੇ ਘਰ ਦੇ ਵਿੱਚ ਹੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਅਜੀਤ ਸਿੰਘ ਵਿਰੋਧੀ ਧਿਰ ਦੀ ਫੌਜ ਦੇ ਨਾਲ ਲੜ ਰਿਹਾ, ਪਰ ਕਹਿੰਦੇ ਨੇ ਕਿਤਕ ਸਿੰਘ ਅੰਤਰ ਲੜ ਮਰਤੇ, ਕਿੰਨੇ ਕੁ ਸਿੰਘ ਅੰਦਰ ਮਰੀ ਜਾ ਰਹੇ ਨੇ, ਕਿਉਂਕਿ 50-60 ਉਹਦੇ ਨਾਲ ਦੇ ਸਾਥੀ ਨੇ। ਦੂਸਰ ਦਿਵਸ ਬਤੀਤਿਓ ਲੜਤੇ ਫੇਰਤ ਕਿਰਤ ਗਨ ਮਾਰਤ ਮਰਤੇ। ਦੂਸਰਾ ਦਿਨ ਵੀ ਇਸੇ ਤਰ੍ਹਾਂ ਲੜਦਿਆਂ ਲੜਦਿਆਂ ਬਤੀਤ ਹੋ ਗਿਆ। ਇਧਰ ਉਧਰ ਦੁਸ਼ਮਣ ਦੀ ਜਿਹੜੀ ਫੌਜ ਹੈ ਉਹ ਫਿਰ ਰਹੀ ਹੈ ਮਾਰਨ ਦੇ ਵਾਸਤੇ, ਪਰ ਜਿੰਨਾ ਚਿਰ ਉਹ ਘਰ ਨੂੰ ਛੱਡਦੇ ਨਹੀਂ ਹਨ ਉਹਨਾਂ ਚਿਰ ਉਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ ਛੇਤੀ ਨਾਲ, ਤੇ ਨਾ ਹੀ ਕੈਦ ਕੀਤਾ ਜਾ ਸਕਦਾ। ਸੰਦਿਆ ਭਾਈ ਤਿਮਰ ਗਨ ਛਾਇਓ ਜਾਣਿਓ ਸਿੰਘਣ ਮਰਨੋ ਆਇਓ। ਦੂਸਰੇ ਦਿਨ ਦੀਆਂ ਸ਼ਾਮਾਂ ਪੈ ਗਈਆਂ ਨੇ, ਕਾਫੀ ਸਾਰੇ ਸਿੰਘ ਮਰ ਚੁੱਕੇ ਨੇ, ਨਾਲ ਦੇ ਜਿਹੜੇ ਰਹਿੰਦੇ ਸਾਥੀ ਨੇ ਉਹਨਾਂ ਨੇ ਹੁਣ ਪੱਕੇ ਤਰੀਕੇ ਦੇ ਨਾਲ ਇਹ ਨਿਸ਼ਚਿਤ ਰੂਪ ਦੇ ਵਿੱਚ ਜਾਣ ਲਿਆ ਕਿ ਆਖਿਰਕਾਰ ਤੇ ਸਾਨੂੰ ਮਰਨਾ ਹੀ ਪਏਗਾ, ਵੱਡੀ ਫੌਜ ਦੇ ਸਾਹਮਣੇ ਅਸੀਂ ਠਹਿਰ ਨਹੀਂ ਸਕਾਂਗੇ। ਲਸ਼ਕਰ ਕਹਾਂ ਦੀਹ ਪਾਤਸ਼ਾਹੀ ਕਹਾਂ ਸਿੰਘ ਹਮ ਪੁਨ ਪੁਰਵਾਹੀ। ਸੋਚ ਰਹੇ ਨੇ ਕਿ ਕਿੱਥੇ ਹਿੰਦੁਸਤਾਨ ਦੇ ਬਾਦਸ਼ਾਹ ਦੀ ਵੱਡੀ ਫੌਜ ਤੇ ਕਿੱਥੇ ਅਸੀਂ 60 ਕੁ ਸਿੰਘ, ਕਿੰਨਾ ਕੁ ਚਿਰ ਇਹਨਾਂ ਦਾ ਸਾਹਮਣਾ ਕਰ ਸਕਾਂਗੇ। ਜੇਤ ਕਹਾਂ ਤੇ ਜੈ ਮਾਰੇ ਹਥਿਆਰਨ ਤੇ ਕਰੈ ਪ੍ਰਹਾਰੇ। ਸੋਚਦੇ ਨੇ ਕਿ ਜਿੰਨੇ ਕ ਸਾਡੇ ਤੋਂ ਮਾਰੇ ਜਾਣਗੇ ਵੈਰੀ, ਕਮ ਸੇ ਕਮ ਉਹਨਾਂ ਨੂੰ ਤੇ ਹਥਿਆਰਾਂ ਦੇ ਨਾਲ ਮਰਨਾ ਚਾਹੀਦਾ। ਪੁਨ ਮਰ ਰਹੇ ਨਾ ਹੋਏ ਕੁਛ ਟੇ ਫੇਰ ਤੁਰਕਨ ਗਨ ਹਮ ਲੀਨੇ ਘੇਰ। ਸੋਚ ਰਹੇ ਨੇ ਕਿ ਤੁਰਕਾਂ ਦੀ ਫੌਜ ਨੇ ਸਾਨੂੰ ਘੇਰ ਕੇ ਰੱਖਿਆ ਹੋਇਆ, ਜੇਕਰ ਅਸੀਂ ਥੋੜਿਆਂ ਨੂੰ ਵੀ ਨਾ ਮਾਰ ਸਕੇ ਤੇ ਆਖਿਰਕਾਰ ਅਸੀਂ ਮਰ ਜਾਵਾਂਗੇ, ਇਸ ਕਰਕੇ ਚਾਹੀਦਾ ਸਾਨੂੰ ਕਿ ਥੋੜਿਆਂ ਨੂੰ ਤੇ ਮਾਰ ਦੇਈਏ। ਅਸ ਹਠ ਕਰਕੇ ਪੇਰੇ ਜੋ ਜਾਰੇ ਪਾਰੇ ਸ਼ੇਰ ਸਮ ਮੁਖ ਭਵ ਕਾਰੇ। ਇਸ ਵੇਲੇ ਉਹਨਾਂ ਨੇ ਆਪਣੇ ਘਰ ਨੂੰ ਛੱਡ ਦਿੱਤਾ, ਤਲਵਾਰਾਂ ਨੂੰ ਲੈ ਕੇ ਬਾਹਰ ਨਿਕਲੇ ਨੇ, ਤੇ ਜੁਝਾਰੂ ਜਿਹੜੇ ਸੂਰਮੇ ਨੇ ਉਹ ਸ਼ੇਰ ਵਾਂਗੂ ਫੜਕ ਫੜਕ ਕੇ ਵੈਰੀਆਂ ਦੇ ਉੱਤੇ ਪੈ ਰਹੇ ਨੇ। ਤੁਰਕ ਤੁਪਕ ਗਹਿ ਚੌ ਦੇਸ਼ ਟੂਕੇ ਪਾਵਤ ਨੇਰ ਮਾਰ ਕਹਿ ਕੂਕੇ। ਤੁਰਕ ਬੰਦੂਕਾਂ ਨੂੰ ਫੜ ਫੜ ਕੇ ਚਾਰ ਚੁਫੇਰੇ ਟੁੱਕੇ ਹੋਏ ਨੇ, ਤੇ ਅਜੀਤ ਸਿੰਘ ਦੇ ਜਿਹੜੇ ਸਾਥੀ ਨੇ ਉਹਨਾਂ ਨੇ ਬਾਹਰ ਨਿਕਲ ਕੇ ਯੁੱਧ ਕਰਨਾ ਸ਼ੁਰੂ ਕੀਤਾ, ਪਰ ਅਜੀਤ ਸਿੰਘ ਨੇ ਆਪਣੇ ਘਰ ਨੂੰ ਨਹੀਂ ਛੱਡਿਆ। ਸਿੰਘ ਨਿਕਸ ਕੇ ਖੜਗ ਪ੍ਰਹਾਰੇ ਹੋਤੇ ਨਿਕਟ ਸੇ ਕਟ ਕਟ ਡਾਰੇ। ਸਿੰਘ ਨਿਕਲ ਕੇ ਉਸ ਘਰ ਦੇ ਵਿੱਚੋਂ ਖੜਗਾਂ ਦਾ ਪ੍ਰਹਾਰ ਕਰਦੇ ਨੇ ਵੈਰੀਆਂ ਦੇ ਉੱਤੇ, ਜਿੰਨੇ ਵੀ ਵੈਰੀ ਲਾਗੇ ਆਉਂਦੇ ਨੇ ਸਿੰਘ ਉਹਨਾਂ ਨੂੰ ਕੱਟ ਦਿੰਦੇ ਨੇ, ਵੱਢ ਦਿੰਦੇ ਨੇ। ਪਹਿਲੀ ਰਾਤ ਮਚਿਓ ਕੰਮ ਸਾਨਾ ਲੋਥ ਪੋਥ ਨਾ ਹੱਥ ਪੇ ਪ੍ਰਾਣਾ। ਪਹਿਲੀ ਹੀ ਰਾਤ, ਪਹਿਲੀ ਰਾਤ ਤੋਂ ਭਾਵ ਇਹ ਨਹੀਂ ਹੈ ਕਿ ਪਹਿਲੀ ਰਾਤ, ਪਹਿਲੀ ਰਾਤ ਉਸ ਰਾਤ ਨੂੰ ਕਹਿੰਦੇ ਨੇ ਜਦੋਂ ਅਜੇ ਰਾਤ ਪੈਂਦੀ ਹੀ ਹੈ। ਉਸ ਰਾਤ ਜਦੋਂ ਪੈ ਹੀ ਰਹੀ ਸੀ, ਰਾਤ ਦੇ ਪਹਿਲੇ ਪਹਿਰ ਦੇ ਵਿੱਚ ਹੀ ਕਹਿੰਦੇ ਨੇ ਲੋਥਾਂ ਦਾ ਦੋਵੇਂ ਪਾਸਿਓਂ ਢੇਰ ਲੱਗ ਗਿਆ। ਤੀਨ ਪਹਿਰ ਇਮ ਰਾਤ ਬਿਤਾਈ ਕਿਤਕ ਮਾਰੇ ਪੱਟ ਕਿਹੇ ਦੁਚਤਾਈ। ਤਿੰਨ ਪਹਿਰ ਲੜਦਿਆਂ ਲੜਦਿਆਂ ਰਾਤ ਦੇ ਬਤੀਤ ਹੋ ਗਏ ਨੇ। ਕਵੀ ਜੀ ਲਿਖਦੇ ਨੇ ਕਿ ਕਈ ਤੇ ਮਾਰੇ ਗਏ ਨੇ ਤੇ ਕਈਆਂ ਦੇ ਮਨ ਦੇ ਵਿੱਚ ਦੁਚਿੱਤੀ ਹੈ ਕਿ ਬਾਹਰ ਜਾ ਕੇ ਲੜੀਏ ਜਾਂ ਨਾ ਲੜੀਏ। ਚੇਤ ਅਜੀਤ ਸਿੰਘ ਦੁੱਖ ਲਹਿਓ ਲਖਿਓ ਮਰਨ ਬਨ ਆਏ ਕਿਮ ਬਚ ਹੋਇਆ ਬਿਸ਼ਾਹ ਤੇ ਕੇਰੋ ਪਰਿਓ ਜੁਆਏ। ਹੁਣ ਕਵੀ ਜੀ ਲਿਖ ਰਹੇ ਨੇ ਕਿ ਅਜੀਤ ਸਿੰਘ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਪੈਦਾ ਹੋ ਰਹੀ ਹੈ, ਬੜਾ ਦੁਖੀ ਹੋ ਰਿਹਾ, ਸੋਚ ਰਿਹਾ ਕਿ ਮਰਨਾ ਤੇ ਹੁਣ ਪੈਣਾ ਹੀ ਹੈ। ਕਿਮ ਬਚ ਹੋਇਆ ਬਿਸ਼ਾਹ ਤੇ ਕੇਰੋ ਪਰਿਓ ਸੁਆਏ। ਸੋਚ ਰਿਹਾ ਕਿ ਬਾਦਸ਼ਾਹੀ ਫੌਜ ਦਾ ਤੇ ਚਾਰ ਚੁਫੇਰੇ ਘੇਰਾ ਪੈ ਗਿਆ, ਹੁਣ ਕਿਸ ਤਰ੍ਹਾਂ ਬਚਾਅ ਹੋ ਸਕੇਗਾ।
ਨਿਜ ਇਸਤਰੀ ਯਾਰ ਪੁੱਤਰ ਨਿਹਾਰਾ ਤੈਨੂੰ ਸੰਗ ਹੋਏ ਨਿਕਟ ਉਜਾਰਾ। ਉਸ ਵੇਲੇ ਅਜੀਤ ਸਿੰਘ ਦੇ ਮਨ ਦੇ ਵਿੱਚ ਇਹ ਆਇਆ ਕਿ ਮੈਂ ਤੇ ਮਰਨਾ ਹੀ ਮਰਨਾ, ਕਮ ਸੇ ਕਮ ਆਪਣੀ ਘਰਵਾਲੀ ਨੂੰ ਤੇ ਪੁੱਤਰ ਨੂੰ ਬਚਾ ਲਵਾਂ। ਇਹਨਾਂ ਸੋਚ ਕੇ ਆਪਣੀ ਘਰਵਾਲੀ ਨੂੰ ਤੇ ਪੁੱਤਰ ਨੂੰ ਉਸਨੇ ਕੋਲ ਬੁਲਾਇਆ ਔਰ ਉਹਨਾਂ ਨੂੰ ਇਸ ਤਰ੍ਹਾਂ ਉਸਨੇ ਆਖਿਆ, ਕਹਿੰਦਾ ਫਟੇ ਮਲੀਨ ਧਾਰ ਕੈ ਚੀਰ ਤਿੰਨ ਤੇ ਲੇਹੋ ਅਛਾਦ ਸਰੀਰ। ਆਪਣੀ ਘਰਵਾਲੀ ਨੂੰ ਤੇ ਪੁੱਤਰ ਹਠੀ ਸਿੰਘ ਨੂੰ ਅਜੀਤ ਸਿੰਘ ਨੇ ਆਖਿਆ ਕਿ ਤੁਸੀਂ ਪਾਟੇ ਤੇ ਮੈਲੇ ਕੁਚੈਲੇ ਕੱਪੜਿਆਂ ਨੂੰ ਸਰੀਰ ਦੇ ਉੱਤੇ ਧਾਰਨ ਕਰ ਲਓ ਤੇ ਸਾਰੇ ਸਰੀਰ ਨੂੰ ਢੱਕ ਲਓ। ਨਿਕਸ ਜਾਓ ਮਾਤਾ ਕੇ ਪਾਸ ਤੈ ਦੁਰ ਰਹੀ ਹੈ ਬੀਚ ਆਵਾਸ। ਕਹਿੰਦਾ ਹੈ ਕਿ ਤੁਸੀਂ ਚੋਰੀ ਇਥੋਂ ਨਿਕਲ ਜਾਓ, ਮਾਤਾ ਸੁੰਦਰੀ ਜੀ ਦੇ ਕੋਲ ਪਹੁੰਚ ਜਾਓ, ਕਹਿੰਦੇ ਨੇ ਉੱਥੇ ਛੁਪ ਕੇ ਤੁਹਾਡਾ ਬਚਾਅ ਹੋ ਸਕਦਾ ਹੈ। ਜੇਕਰ ਤੁਸੀਂ ਮੇਰੇ ਕੋਲ ਰਹੇ ਤੇ ਜਿਸ ਤਰ੍ਹਾਂ ਮੈਂ ਮਾਰਿਆ ਜਾਵਾਂਗਾ ਤੁਸੀਂ ਵੀ ਮਾਰੇ ਜਾਓਗੇ। ਤੁਮੇ ਬਚਾਵਣ ਹੇਤ ਉਪਾਏ ਮਾਤਾ ਬਿਨਾ ਤੇ ਹੋਏ ਨਾ ਕਾਏ। ਕਹਿੰਦਾ ਹੈ ਕਿ ਤੁਹਾਡੇ ਬਚਾਅ ਦਾ ਹੋਰ ਕੋਈ ਸਾਧਨ ਨਹੀਂ ਹੈ, ਜੇਕਰ ਤੁਸੀਂ ਮਾਤਾ ਜੀ ਦੇ ਕੋਲ ਪਹੁੰਚ ਗਏ ਤਾਂ ਹੀ ਤੁਹਾਡਾ ਬਚਾਅ ਹੋ ਸਕਦਾ ਹੈ। ਮਾਤਾ ਜੀ ਤੋਂ ਬਗੈਰ ਤੁਹਾਡਾ ਬਚਾਅ ਨਹੀਂ ਹੋ ਸਕਦਾ, ਤੁਸੀਂ ਇੱਥੋਂ ਛੇਤੀ ਦੇ ਨਾਲ ਜਿੰਨੀ ਛੇਤੀ ਹੋ ਸਕੇ ਨਿਕਲ ਜਾਓ।
ਸੁਣ ਦੋਨੋ ਖਿੰਥਰ ਤਨ ਤਾਰੇ ਚੋਰੀ ਨਿਕਸੇ ਵਹਿਰ ਪਧਾਰੇ।
ਉਸ ਵੇਲੇ ਹਠੀ ਸਿੰਘ ਨੇ ਤੇ ਅਜੀਤ ਸਿੰਘ ਦੀ ਘਰਵਾਲੀ ਨੇ ਦੋਵਾਂ ਨੇ ਖਿੰਥਰ ਜਿਹੜੇ ਵਸਤਰ ਨੇ ਨਾ ਉਹ ਤਨ ਦੇ ਉੱਤੇ ਧਾਰਨ ਕਰ ਰਹੇ ਨੇ, ਭਾਵ ਪਾਟੇ ਮੈਲੇ ਕੱਪੜੇ ਉਹਨਾਂ ਦੋਵਾਂ ਨੇ ਆਪਣੇ ਸਰੀਰ ਦੇ ਉੱਤੇ ਧਾਰਨ ਕਰ ਰਹੇ ਨੇ ਤੇ ਚੋਰੀ ਉਸ ਘਰ ਦੇ ਵਿੱਚੋਂ ਨਿਕਲ ਤੁਰੇ।
ਜਬ ਤੁਰਕਣ ਕੇ ਵੇਚੇ ਆਈ ਕੋ ਹੈ ਤੂੰ ਕਹੋ ਕਹਾਂ ਸਿਧਾਈ।
ਤੁਰਕਾਂ ਦੀ ਫੌਜ ਦੇ ਵਿੱਚੋਂ ਜਦੋਂ ਉਸਨੇ ਨਿਕਲਣਾ ਸ਼ੁਰੂ ਕੀਤਾ ਤੇ ਮੰਨੋ ਕਿ ਤੁਰਕਾਂ ਦੀ ਫੌਜ ਉਸ ਨੂੰ ਸਿਆਣ ਨਹੀਂ ਸਕੀ, ਕਿਉਂਕਿ ਅਜੀਤ ਸਿੰਘ ਦਾ ਬੜਾ ਵੱਡਾ ਠਾਠ ਬਾਠ ਸੀ। ਮੈਲੇ ਕੁਚੈਲੇ ਕੱਪੜੇ ਉਹਦੀ ਘਰਵਾਲੀ ਨੇ ਕਿੱਥੋਂ ਪਾਉਣੇ ਸਨ? ਕਹਿੰਦੇ ਨੇ ਮੈਲੇ ਕੁਚੈਲੇ ਕੱਪੜਿਆਂ ਨੂੰ ਦੇਖ ਕੇ ਉਸ ਨੂੰ ਹੋਰ ਕੋਈ ਇਸਤਰੀ ਜਾਣ ਕੇ ਉਹਨਾਂ ਫੌਜ ਵਾਲਿਆਂ ਨੇ ਤੁਰਕਾਂ ਨੇ ਆਖਿਆ, ਕੋ ਹੈ ਤੂੰ ਕਹੋ ਕਹਾਂ ਸਦਾਈ। ਕਹਿੰਦੇ ਨੇ ਤੂੰ ਕੌਣ ਹੈ ਤੇ ਕਿੱਥੇ ਜਾ ਰਹੀ?
ਹਮ ਗਰੀਬ ਜਮਨਾ ਕੇ ਤੀਰ ਜਾਤ ਸਪਰਸ਼ਨ ਨੀਰ ਸਰੀਰ।
ਉਸ ਦੀ ਘਰਵਾਲੀ ਨੇ ਮਾਨੋ ਕੇ ਬੜੀ ਹੀ ਦੀਨਤਾ ਦੇ ਨਾਲ ਉਹਨਾਂ ਦੇ ਅੱਗੇ ਅਰਜ ਕੀਤੀ ਹੈ, ਕਹਿਣ ਲੱਗੀ ਮੈਂ ਗਰੀਬਣੀ ਹੈ, ਮੈਂ ਜਮਨਾ ਦੇ ਕਿਨਾਰੇ ਦੇ ਉੱਤੇ ਮਾਨੋ ਕੇ ਇਸ਼ਨਾਨ ਕਰਨ ਦੇ ਵਾਸਤੇ ਜਾ ਰਹੀ।
ਇਮ ਕਹਿ ਸਦਨ ਮਾਤ ਕੇ ਆਈ ਰੋਦਤ ਬਿਰਲਾਪਤ ਪਰੀ ਸੁਪਾਈ।
ਇਸ ਤਰੀਕੇ ਦੇ ਨਾਲ ਆਪਣੇ ਪੁੱਤਰ ਹਠੀ ਸਿੰਘ ਨੂੰ ਨਾਲ ਲੈ ਕੇ ਅਜੀਤ ਸਿੰਘ ਦੀ ਘਰਵਾਲੀ ਫੌਜ ਦੇ ਘੇਰੇ ਦੇ ਵਿੱਚੋਂ ਬਾਹਰ ਆ ਗਈ ਹੈ। ਛੇਤੀ ਦੇ ਨਾਲ ਹੀ ਮਾਤਾ ਸੁੰਦਰੀ ਦੇ ਘਰ ਪਹੁੰਚ ਗਈ ਹੈ, ਜਾ ਕੇ ਮਾਤਾ ਜੀ ਦੇ ਚਰਨਾਂ ਦੇ ਉੱਤੇ ਡਿੱਗ ਪਏ।
ਹਠੀ ਸਿੰਘ ਕੋ ਗੇਰ ਅਗਾਰੀ ਕਹੀ ਪਰੀ ਹਮ ਸ਼ਰਨ ਤਿਹਾਰੀ।
ਆਪਣੇ ਪੁੱਤਰ ਹਠੀ ਸਿੰਘ ਨੂੰ ਮਾਤਾ ਜੀ ਦੇ ਚਰਨਾਂ ਦੇ ਵਿੱਚ ਉਸਨੇ ਬਿਠਾ ਕੇ ਤੇ ਬੜੀ ਹੀ ਦੀਨਤਾ ਦੇ ਨਾਲ ਅਰਜ ਕੀਤੀ, ਹੇ ਮਾਤਾ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਪਏ ਹਾਂ, ਕਿਰਪਾ ਕਰਕੇ ਸਾਨੂੰ ਪਨਾਹ ਦਿਓ, ਸਾਡੀ ਰੱਖਿਆ ਕਰੋ।
ਰਾਖੇ ਜਾਇਆ ਬੇ ਜਿਸ ਪਾਂਤ ਕਰੋ ਯੋ ਪਾਵ ਰਾਖੀਏ ਮਾਤ।
ਅਜੀਤ ਸਿੰਘ ਦੀ ਘਰਵਾਲੀ ਨੇ ਆਖਿਆ, ਮਾਤਾ ਜੀ ਸਾਡੀ ਰੱਖਿਆ ਕਰੋ, ਜਿਸ ਤਰ੍ਹਾਂ ਵੀ ਹੁੰਦਾ ਹੈ ਸਾਡਾ ਬਚਾ ਕਰੋ, ਮਾਤਾ ਜੀ ਉਹ ਉਪਾਅ ਸੋਚੋ ਜਿਹਦੇ ਨਾਲ ਸਾਡਾ ਬਚਾ ਹੋ ਸਕੇ।
ਘਰ ਪ੍ਰਵੇਸ਼ੇ ਅਵੀ ਲੋਕੇ ਜਬੇ ਮਾਨਯੁਧ ਬਿਘਨ ਮਾਤ ਪਈ ਤਬੇ।
ਹੁਣ ਕਵੀ ਜੀ ਲਿਖ ਰਹੇ ਨੇ ਕਿ ਜਦੋਂ ਦੋਵੇਂ ਹੀ ਅਜੀਤ ਸਿੰਘ ਦੀ ਘਰਵਾਲੀ ਤੇ ਹਠੀ ਸਿੰਘ ਉਸ ਦੇ ਘਰ ਦੇ ਵਿੱਚ ਆਏ ਨੇ, ਉਸ ਵੇਲੇ ਜਿਹੜੀ ਮਾਤਾ ਹੈ ਉਹਦਾ ਵੀ ਚਿੱਤ ਡੋਲਿਆ, ਬੜੀ ਚਿੰਤਾ ਤੁਰ ਹੋਈ।
ਹੌਲੀ ਉੱਠਿਓ ਦਿਲ ਤੀਰ ਬਿਨਾਸੀ ਮੋਹ ਬਿਖਾਦ ਦੇਹ ਲੱਖ ਕਰ ਪਾਸੀ।
ਉਸ ਵੇਲੇ ਮਾਤਾ ਸੁੰਦਰੀ ਦੇ ਦਿਲ ਦੇ ਅੰਦਰ ਹੌਲ ਪੈਦਾ ਹੋਇਆ, ਧੀਰੇ ਸਾਰਾ ਡੋਲ ਗਿਆ, ਨਾਸ ਹੋ ਗਿਆ। ਸੋਚ ਰਹੀ ਹੈ ਕਿ ਜੇਕਰ ਹਠੀ ਸਿੰਘ ਤੇ ਇਸ ਅਜੀਤ ਸਿੰਘ ਦੀ ਘਰਵਾਲੀ ਮੇਰੇ ਕੋਲ ਰਹਿਣਗੇ, ਤੁਰਕਾਂ ਨੂੰ ਜਦੋਂ ਪਤਾ ਲੱਗੇਗਾ ਕਿ ਇਸ ਨੇ ਹਠੀ ਸਿੰਘ ਨੂੰ ਅਜੀਤ ਸਿੰਘ ਦੇ ਪੁੱਤਰ ਨੂੰ ਤੇ ਘਰਵਾਲੀ ਨੂੰ ਪਨਾਹ ਦਿੱਤੀ ਹੈ, ਉਸ ਵੇਲੇ ਤੁਰਕ ਮੈਨੂੰ ਵੀ ਮਾਰ ਦੇਣਗੇ, ਮੇਰਾ ਵੀ ਨਾਸ ਹੋ ਜਾਵੇਗਾ। ਇਸ ਕਰਕੇ ਮਾਤਾ ਬਹੁਤ ਜ਼ਿਆਦਾ ਡਰ ਗਈ।
राहे ना जाए निकट राखे इनको करो निकासन है अन बन को।
हुण माता सुंदरी जी सोच रहे ने कि जेकर मैं इन्हां नूं कोल रखां तां वी बचा नहीं हो सकदा करो निकासन, पर जे इस वेले औखे समय दे विच मैं इन्हां नूं घरों कढ दिआं ते इह वी गल कोई चंगी नहीं होवेगी। हुण करां ते की करां, ना ही इन्हां नूं धक्का दे के बाहर कढ सकदी आं, जेकर कोल रखांगी ते मेरा बचा हो नहीं सकदा।
इत्याद के और बहुत बेचारा तातिशन मुखिया सिख हकारा।
कवि जी लिखते ने कि इस तरीके दिया बहुत सारिया विचारा माता सुंदरी जी ने सोचिया ते आखिरकार उन्होंने कुछ विचार के अपना एक मुखिया सिख कोल बुलाया।
कहो भेद सब सयंदन चरी दौन चढ़ाए संग चल परी।
उसने मुखिए नू सारा भेद दिता कि मैं इन्हां नू कोल भी नहीं रख सकदी, इन्हां नू कढ भी नहीं सकदी, इस करके मैं चाहुंदी आ कि इस पिंड नू शहर नू छड्ड के किधरे दूर चली जावां। इस तरह दी तैयारी करके सारा भेद दस के एक सयंदन दे उत्ते एक रथ दे उत्ते माता जी चढ़ गए ने। नाल ही उन्होंने अजीत सिंह दी घरवाली नू ते हठी सिंह पुत्र नू भी बिठा लिया।
पोरते निकसी तोरत सिधाई द्वै दिन बीते परत गढ़ आई।
हुण कवि जी लिखदे ने इस तरीके दे नाल रथ दे उत्ते सवार होके छेती दे नाल ही माता सुंदरी जी ने दिल्ली शहर नू छड दिता है। दो दिनां दे रस्ते नू तय करके भरतगढ़ नां दे पिंड दे विच ओह पहुंच गई। जिला अंबाला ते तहसील रोपड़ दे विच इह पिंड है जिहदा नां है भरतगढ़। माता जी भरतगढ़ पहुंच गए दो दिनां दे रस्ते नू तय करके।
भाई प्रभात लरतपुर माही डरत अजीत सिंह कै पिख ताही।
कहिंदे ने रात ओह भी बतीत हो गई, अगली सवेर होई ते कहिंदे ने दूसरे पासे लगातार जिहड़ा जंग है अजीत सिंह दे विच ते तुरकां दे विच जारी है।
पारियो कमांड तुफंगन केरा अर्धक सिंह मरे तिसवेरा।
बड़ा ही जोरदार बंदूकां दा वार कीता तुरकां ने ते कहिंदे ने अद्धे कु जिहड़े सिंह सी ना ओह मारे गए अजीत सिंह दे नाल दे।
त्रस तेरा स्यो तीर ना रही छापो जाए कर पाजो कही।
हुण बहुत ज्यादा अजीत सिंह डर चुका है, मानो के तीर उस दी खत्म हो चुकी है। उस वेले अजीत सिंह ने सोचा कि मैनू चाहिदा मैं भी चोरी इथों निकल के भज के किसे जगह ते जाके छुप जावां।
बहुत विचारत कातर होवा केरो चौ दिश में दिड़ जोवा।
केरा चार चफेरे बहुत ज्यादा फौज दा पैस चुका सी, इस करके मानो के अजीत सिंह बहुत ज्यादा चिंता तुर होया है। कायर होके उसने भजन दी स्कीम सोच ली।
रहे निकट पट राण हित थोरे टूके तुरक तीर चाहूं योरे।
लड़न वाले जिहड़े साथी सन ओह ते थोड़े ही रह गए ने ते तुरकां दी जिहड़ी फौज है ओह नेड़े टुक चुकी है।
नीठ नीठ संध्या लग लरे दासक सिंह रह गए सब मरे।
मसा मसा लड़के ओना ने अगलिया शामा तक फौज नू रोक के रखिया, दासक सिंह रह गए सब मरे। हुण कवि जी लिखदे ने कि दासक सिंह रह गए ने बाकी सारे मारे गए।
करी शीघ्रता चरण अजाहर निकस अजीत सिंह गा बाहर।
चरणा दी शीघ्रता नू करके भाव गुप्त चल पैण दी काली कीती उसने ते लुक के चरणा दी काली कीते भाव रात दे हनेरे दे विच अपने साथियां नू भी खबर देण तों बगैर अजीत सिंह निकल गया घेरे दे विचों उस घर नू छड गया।
पोस बेचत जो ब्रिंद कलाल हुते सिख तिस के पुर जाल।
हुण कवि जी लिखदे ने कि तूड़ी वेचण वाले जिहड़े कलाल सन ओहदे बहुत सारे सिख बने होए सन, क्योंकि पिछे कथा दे विच आया सी कि जिन्हां कलालां नू बेप्रतीते जान के सतगुरु गोविंद सिंह जी ने सिख नहीं सी बनाया उन्हां नू अजीत सिंह ने सिख बनाया सी। इस वेले कहिंदे ने उसने तूड़ी वेचण वालिया सिखां दा सहारा लिया।
ਤਿੰਨ ਕੇ ਸਦਨ ਜਾਏ ਕਰ ਵਰਿਓ, ਕੋਸ਼ਟ ਮੈਂ ਪੁਸ ਤਿਸ ਵਿਚ ਵਰਿਓ। ਉਹ ਕਲਾਲਾਂ ਨੂੰ ਜਾ ਕੇ ਮਿਲਿਆ ਤੇ ਕਹਿੰਦਾ ਮੇਰੀ ਰੱਖਿਆ ਕਰੋ, ਮੈਨੂੰ ਕਿਤੇ ਛੁਪਾ ਦਿਓ। ਉਸ ਵੇਲੇ ਤੂੜੀ ਵੇਚਣ ਵਾਲੇ ਜਿਹੜੇ ਕਲਾਲ ਸਨ ਉਹਨਾਂ ਨੇ ਤੂੜੀ ਵਾਲੇ ਕੋਠੇ ਦੇ ਵਿਚ ਇਸ ਨੂੰ ਲੁਕਾ ਦਿੱਤਾ।
ਪਿੱਛੇ ਸਿੰਘ ਕਤਲ ਸਭ ਕਰੇ, ਲੁੱਟਿਓ ਸਦਨ ਤੁਰਕ ਗਨ ਬਰੇ।
ਹੁਣ ਇੱਕ ਪਾਸੇ ਅਜੀਤ ਸਿੰਘ ਤੂੜੀ ਵਾਲੇ ਕੋਠੇ ਦੇ ਵਿਚ ਲੁੱਕ ਗਿਆ, ਦੂਸਰੇ ਪਾਸੇ ਉਹਨਾਂ ਨੇ ਇਹਦੇ ਨਾਲ ਦੇ ਜਿੰਨੇ ਵੀ ਸਾਥੀ ਨੇ ਤੁਰਕਾਂ ਨੇ ਉਹ ਕਤਲ ਕਰ ਦਿੱਤੇ ਨੇ, ਸਾਰੇ ਘਰ ਨੂੰ ਲੁੱਟ ਲਿਆ।
ਪ੍ਰਾਤ ਪਈ ਕਹਿ ਸ਼ਾਹ ਖੁਜਾਇਓ, ਮਰਿਓ ਅਜੀਤ ਸਿੰਘ ਨਹੀਂ ਪਾਇਓ।
ਸਵੇਰ ਹੋਣ ਦੇ ਨਾਲ ਸਾਰੀਆਂ ਲਾਸ਼ਾਂ ਨੂੰ ਇਕੱਠਾ ਕੀਤਾ ਗਿਆ ਤੇ ਪੜਤਾਲ ਕੀਤੀ ਗਈ ਕਿ ਇਹਨਾਂ ਲਾਸ਼ਾਂ ਦੇ ਵਿੱਚੋਂ ਕਿਹੜੀ ਲਾਸ਼ ਅਜੀਤ ਸਿੰਘ ਦੀ ਹੈ, ਪਰ ਕਹਿੰਦੇ ਨੇ ਜਦੋਂ ਪਾਲਿਆ ਕਿ ਅਜੀਤ ਸਿੰਘ ਦੀ ਲਾਸ਼ ਵਿੱਚੋਂ ਨਾ ਮਿਲੀ।
ਬਹੁ ਲੋਕਨ ਮਿਲ ਤਵੇ ਬੇਚਾਰਾ, ਲਰਤ ਨਾ ਇਸ ਥਲ ਮੈਂ ਰਿਪ ਮਾਰਾ।
ਬਹੁਤੇ ਸਾਰੇ ਲੋਕਾਂ ਨੇ ਉਸ ਵੇਲੇ ਆਖਿਆ ਕਿ ਜਿੰਨੇ ਵੀ ਮਰੇ ਹੋਏ ਸਿੰਘ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਲਾਸ਼ ਅਜੀਤ ਸਿੰਘ ਦੀ ਨਹੀਂ ਹੈ, ਮਾਨੋ ਕਿ ਉਹ ਕਿਧਰੇ ਦੌੜ ਗਿਆ।
ਨਿਕਸ ਛਪਿਓ ਕਿਸ ਕਰ ਕੇ ਜਾਈ, ਜੇ ਕਰੇ ਹਾਂ ਲੋਥ ਨਹੀਂ ਪਾਈ।
ਹੁਣ ਸੋਚ ਰਹੇ ਨੇ ਕਿ ਜੇ ਇਹਨਾਂ ਲੋਥਾਂ ਦੇ ਵਿਚ ਅਜੀਤ ਸਿੰਘ ਦੀ ਲੋਥ ਨਹੀਂ ਹੈ ਤੇ ਇਹ ਪ੍ਰਗਟ ਰੂਪ ਦੇ ਵਿਚ ਜਾਣਿਆ ਜਾ ਸਕਦਾ ਹੈ ਕਿ ਉਹ ਕਿਧਰੇ ਦੌੜ ਕੇ ਛੁਪ ਗਿਆ ਕਿਸੇ ਦੇ ਘਰ ਦੇ ਵਿਚ।
ਸਰਬ ਬਿਰਤਾਂਤ ਸੁਣਿਓ ਜਬ ਸ਼ਾਹੂ, ਦੁਰਿਓ ਨਕੇਤ ਕਿਸੀ ਪੁਰਮਾਹੂ।
ਜਦੋਂ ਸਾਰੀ ਜਾਣਕਾਰੀ ਮਿਲੀ ਬਾਦਸ਼ਾਹ ਨੂੰ ਕਿ ਕਿਸੇ ਦੇ ਘਰ ਦੇ ਵਿਚ ਇਸੇ ਪਿੰਡ ਦੇ ਵਿਚ ਉਹ ਛੁਪ ਗਿਆ ਹੋਵੇਗਾ, ਉਸ ਵੇਲੇ ਬਾਦਸ਼ਾਹ ਨੇ ਕੀ ਕੀਤਾ,
ਕਹਿ ਕਰ ਤਬ ਡਾਉਂਡੀ ਪਿਟਵਾਈ, ਸਭ ਪੁਰ ਜਨ ਕੇ ਸ਼ਰੋਣਨ ਪਾਈ।
ਬਾਦਸ਼ਾਹ ਨੇ ਸਾਰੇ ਸ਼ਹਿਰ ਦੇ ਵਿਚ ਡਾਉਂਡੀ ਪਿਟਵਾ ਦਿੱਤੀ, ਸਾਰਿਆਂ ਦੇ ਕੰਨਾਂ ਦੇ ਵਿਚ ਇਹ ਆਵਾਜ਼ ਪਈ ਹੈ,
ਦੁਰਿਓ ਸਦਨ ਜਿਸ ਆਣ ਬਤਾਵੈ, ਆਪ ਬਚ ਰਹੇ ਨਾ ਸੰਕਟ ਪਾਵੈ।
ਡਾਉਂਡੀ ਵਾਲੇ ਨੇ ਹੋਕਾ ਦਿੱਤਾ ਕਿ ਜਿਹਦੇ ਵੀ ਘਰ ਦੇ ਵਿਚ ਅਜੀਤ ਸਿੰਘ ਨੇ ਪਨਾਹ ਲਈ ਹੈ ਉਹ ਛੇਤੀ ਦੇ ਨਾਲ ਆ ਕੇ ਸਾਨੂੰ ਖਬਰ ਦੇ ਦੇ, ਜੇਕਰ ਇਸ ਵੇਲੇ ਉਹ ਖਬਰ ਦੇ ਦੇਵੇਗਾ ਤੇ ਉਹਦਾ ਬਚਾਅ ਹੋ ਸਕਦਾ ਹੈ, ਕੋਈ ਸੰਕਟ ਨਹੀਂ ਮਿਲੇਗਾ।
ਪਰ ਕਹਿੰਦੇ ਨੇ ਨਾ ਹਿਤ ਜਬ ਪੀਛੇ ਹੋਏ ਜ਼ਾਹਿਰ, ਦੈ ਹੋ ਦੰਡ ਨਿਕਾਸੋ ਬਾਹਰ।
ਜੇਕਰ ਮਗਰੋਂ ਪਤਾ ਲੱਗਾ ਕਿ ਫਲਾਣੇ ਦੇ ਘਰ ਦੇ ਵਿਚ ਅਜੀਤ ਸਿੰਘ ਨੇ ਪਨਾਹ ਲਈ ਸੀ ਤੇ ਬਾਦਸ਼ਾਹ ਦੇ ਵੱਲੋਂ ਹੁਕਮ ਸੁਣਾਇਆ ਕਿ ਉਸ ਵੇਲੇ ਫਿਰ ਉਸ ਨੂੰ ਬਹੁਤ ਜ਼ਿਆਦੇ ਦੰਡ ਦਿੱਤੇ ਜਾਣਗੇ ਤੇ ਕਹਿੰਦੇ ਨੇ ਉਸ ਨੂੰ ਫਾਂਸੀ ਦੇ ਕੇ ਮਾਰ ਦਿੱਤਾ ਜਾਵੇਗਾ, ਇਸ ਕਰਕੇ ਪਹਿਲਾਂ ਹੀ ਤੁਸੀਂ ਖਬਰ ਦੇ ਦਿਓ। ਇਸ ਤਰੀਕੇ ਦੇ ਨਾਲ ਸਾਰੇ ਸ਼ਹਿਰ ਦੇ ਵਿਚ ਡਾਉਂਡੀ ਪਟਵਾ ਦਿੱਤੀ ਗਈ। ਸੋ ਸਾਧ ਸੰਗਤ ਜੀ, ਸਮੇਂ ਦੀ ਇੱਥੇ ਸਮਾਪਤੀ ਹੈ। ਕੱਲ ਨੂੰ ਜਿਸ ਤਰ੍ਹਾਂ ਗ੍ਰੰਥਾਕਾਰ ਜੀ ਕਥਾ ਨੂੰ ਅੱਗੋਂ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸੋ ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।